ਹਰੀ ਮੇਰੀ ਸਹਾਇਤਾ ਕਰੇਗਾ ਲੋਕ ਪ੍ਰਲੋਕ ਦੇ ਅੰਦਰ। ਔਰ ਇਸੇ ਹੀ ਤਰ੍ਹਾਂ ਕਿਸੇ ਨੇ ਕੁੜਮਾਚਾਰੀ ਦੇ ਵਿੱਚ ਆਪਣੇ ਧੜੇ ਨੂੰ ਪਾਲਣ ਦਾ ਯਤਨ ਕੀਤਾ, ਕਿਸੇ ਨੇ ਜਵਾਈਆਂ ਦੇ ਨਾਲ ਭਾਵ ਸੰਸਾਰ ਦੇ ਸੰਬੰਧੀਆਂ ਦੇ ਨਾਲ ਆਪਣੀ ਮਿੱਤਰਤਾ ਨੂੰ ਪਾਉਣਾ ਕੀਤਾ, ਆਪਣਾ ਧੜਾ ਬਣਾਉਣਾ ਕੀਤਾ, ਆਪਣੀ ਟੇਕ ਆਪਣਾ ਆਸਰਾ ਤੱਕਿਆ ਹੈ। ਕਿਸੇ ਨੇ ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਕਿਸੇ ਨੇ ਸਾਧ ਸੰਗਤ ਜੀ ਪੁਰਾਣੇ ਸਮਿਆਂ ਦੇ ਵਿੱਚ ਕੋਤਵਾਲ ਲੋਕ ਜਿਹੜੇ ਹੁੰਦੇ ਸਨ, ਉਹ ਜਿਵੇਂ ਅੱਜ ਕੱਲ੍ਹ ਦੇ ਸਮੇਂ ਵਿੱਚ ਲੋਕਾਂ ਦੇ ਅੰਦਰ ਪੁਲਿਸ ਦਾ ਮਹਿਕਮਾ, ਜਿਸ ਨੂੰ ਥਾਣੇ ਦਾ ਜਿਹੜਾ ਮੁਖੀ ਹੈ, ਪੁਰਾਣੇ ਸਮਿਆਂ ਵਿੱਚ ਕੋਤਵਾਲ ਉਸ ਨੂੰ ਕਿਹਾ ਜਾਂਦਾ ਸੀ ਕਿ ਐਸੇ ਸਰਕਾਰ ਦੇ ਅਫਸਰਾਂ ਨੂੰ ਲੋਕਾਂ ਨੇ ਆਪਣੇ ਧੜੇ ਵਿੱਚ ਪਾਲਣ ਦਾ ਆਪਣਾ ਆਸਰਾ ਮੰਨਣਾ ਕੀਤਾ, ਕਿਸੇ ਨੇ ਚੌਧਰੀਆਂ ਨੂੰ, ਕਿਸੇ ਨੇ ਸਮੇਂ ਦੇ ਹਾਕਮਾਂ ਨੂੰ, ਇਹਨਾਂ ਸਾਰਿਆਂ ਨੂੰ ਆਪਣੇ ਧੜੇ ਬਣਾ ਕੇ, ਆਪਣੀ ਟੇਕ ਬਣਾ ਕੇ, ਆਪਣਾ ਆਸਰਾ ਮੰਨ ਕੇ ਚੱਲਣਾ ਕੀਤਾ। ਪਰ ਸਤਿਗੁਰੂ ਜੀ ਕਹਿੰਦੇ ਸਾਡਾ ਇਹ ਸੰਸਾਰ ਦੇ ਜਿਹੜੇ ਮਿੱਤਰਚਾਰੀ ਵਾਲੇ ਧੜੇ ਹਨ, ਆਸਰੇ ਹਨ, ਟੇਕਾਂ ਜਿਹੜੀਆਂ ਹਨ, ਇਹ ਨਾਸਵੰਤ ਹਨ, ਝੂਠੀਆਂ ਹਨ। ਕਿਉਂ ਝੂਠੀਆਂ ਹਨ? ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਆ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਮੀ ਕਿਆ ਦਾਰਾ ਕਿਆ ਮੀਤ। ਇਹ ਜਗਤ ਦੀ ਜਿਹੜੀ ਪ੍ਰੀਤੀ ਹੈ ਬੜੀ ਝੂਠੀ ਹੈ, ਨਾਸਵੰਤ ਹੈ, ਬਿਨਸ ਜਾਣ ਵਾਲੀ ਹੈ, ਝੂਠੀ ਵਸਤੂ ਦੀ ਕਦੇ ਹੋਂਦ ਨਹੀਂ ਹੋਇਆ ਕਰਦੀ ਹੈ। ਸਤਿ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਸੰਗਤਾਂ ਨੂੰ ਤਾਰ ਰਹੇ ਸਨ। ਉੱਥੇ ਰਹਿ ਕੇ ਆਪ ਜੀ ਨੇ 26 ਸਾਲ ਤੋਂ ਉੱਤੇ ਅਰਸਾ ਪਾਵਨ ਪਵਿੱਤਰ ਗੁਰਬਾਣੀ ਦੀ ਨਾਮ ਦੀ ਬਹੁਤ ਲੰਮੀ ਸਾਧਨਾ ਕਰਕੇ ਕਮਾਈ ਕੀਤੀ ਹੈ। ਹਜ਼ੂਰ ਦੇ ਚਰਨਾਂ ਦੇ ਵਿੱਚ ਇੱਕ ਯੁਵਾ ਅਵਸਥਾ ਵਾਲਾ ਨੌਜਵਾਨ, ਉਹਦੇ ਮਨ ਵਿੱਚ ਪ੍ਰੇਮ ਪੈਦਾ ਹੋਇਆ ਔਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੀਦਾਰ ਕਰਨ ਆਇਆ ਕਰੇ। ਜਦੋਂ ਦੀਦਾਰ ਕਰਨ ਆਉਣਾ, ਹਜ਼ੂਰ ਦੇ ਦਰਸ਼ਨ ਕਰਨੇ, ਕੁਝ ਸਮਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣਾ, ਉਸ ਸਮੇਂ ਸੱਚੇ ਪਾਤਸ਼ਾਹ ਮਹਾਰਾਜ ਬਹੁਤ ਹੀ ਵੈਰਾਗ ਦੀ ਅਵਸਥਾ ਦੇ ਵਿੱਚ ਰਿਹਾ ਕਰਦੇ ਸਨ। ਸਾਧ ਸੰਗਤ ਜੀ, ਜਦੋਂ ਚੁਮਾਸਾ ਪੈਂਦਾ ਸੀ 4 ਕੁ ਮਹੀਨੇ, ਉਦੋਂ ਹਜ਼ੂਰ ਬਾਹਰ ਬਾਹਰ ਬਹੁਤ ਰਮਣੀਕ ਥਾਂ ਦੇ ਉੱਤੇ ਬਿਰਛਾਂ ਦੇ ਝੁੰਡ ਵਿੱਚ ਬੈਠ ਕੇ ਇਕਾਂਤ ਦੇ ਵਿੱਚ ਸਤਿਗੁਰੂ ਜੀ ਨਾਮ ਦੀ ਕਮਾਈ ਕਰਿਆ ਕਰਦੇ ਸਨ। ਬਾਕੀ ਦਾ ਸਮਾਂ ਹਜ਼ੂਰ ਜੀ ਭੋਰਾ ਸਾਹਿਬ ਦੇ ਅੰਦਰ ਬੈਠ ਕੇ ਲੰਮੀਆਂ ਲੰਮੀਆਂ ਸਮਾਧੀਆਂ, ਜਿੱਥੇ ਅੱਜ ਗੁਰਦੁਆਰਾ ਭੋਰਾ ਸਾਹਿਬ ਅਸਥਾਨ ਹੈ, ਇੱਥੇ ਹਜ਼ੂਰ ਗੁਰਬਾਣੀ ਦੀ ਸਾਧਨਾ ਕਰਦੇ। ਔਰ ਉਸ ਬਾਲਕ ਨੇ, ਨੌਜਵਾਨ ਨੇ ਸਤਿਗੁਰਾਂ ਪਾਸ ਜਿਸ ਵਕਤ ਬਾਹਰ ਆਉਣਾ, ਬੜੇ ਦਰਸ਼ਨ ਕਰਨੇ, ਪ੍ਰੇਮ ਕਰਨਾ, ਔਰ ਸਤਿਗੁਰੂ ਜੀ ਨੇ ਬੜੀ ਸ਼ੁਭ ਸਿੱਖਿਆ ਦੇਣੀ, ਪਰ ਉਹਦਾ ਮਨ ਇੰਨਾ ਪਰਿਵਾਰ ਦੇ ਵਿੱਚ ਖੁੱਭਿਆ ਹੋਇਆ ਸੀ, ਆਪਣੇ ਘਰ ਵਾਲੀ ਦੀਆਂ ਬਹੁਤ ਸਿਫਤਾਂ ਕਰਨੀਆਂ, ਮਹਾਰਾਜ ਉਹ ਬੜੀ ਚੰਗੀ ਹੈ ਔਰ ਸੱਚੇ ਪਾਤਸ਼ਾਹ ਮੇਰੇ ਨਾਲ ਉਹਦਾ ਇਤਨਾ ਸਨੇਹ ਹੈ ਕਿ ਮੇਰੇ ਤੋਂ ਬਿਨਾਂ ਇੱਕ ਪਲ ਵੀ ਉਹਦਾ ਜੀਵਨ ਬਚ ਨਹੀਂ ਸਕਦਾ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਸੰਸਾਰ ਤੇ ਜੀਵਾਂ ਦੇ ਸੰਬੰਧ ਜੁੜੇ ਹੋਏ ਹੈ, ਜੁੜ ਜੁੜ ਵਿਛੜੇ ਵਿਛੜ ਜੁੜੇ, ਕਿਤਿਆਂ ਕੇ ਬਾਪ, ਕਿਤਿਆਂ ਕੇ ਬੇਟੇ, ਕਿਤੇ ਗੁਰ ਚੇਲੇ ਹੋਏ। ਮਹਾਰਾਜ ਕਹਿੰਦੇ ਕਿੰਨੇ ਵੇਰੀ ਇਹ ਜੀਵ ਕਿਸੇ ਦਾ ਪਿਤਾ ਬਣਿਆ, ਕਿੰਨੀ ਵੇਰੀ ਬੇਟਾ ਪੁੱਤਰ ਬਣਿਆ, ਕਿੰਨੀ ਵੇਰੀ ਗੁਰੂ ਚੇਲੇ ਬਣ ਬਣ ਕੇ ਵਾਰੀ ਵਾਰੀ ਆਉਂਦੇ ਜਾਂਦੇ ਰਹੇ ਹਨ। ਇਹ ਸੰਬੰਧ ਜੁੜਦੇ ਹੈ, ਪ੍ਰਰਬਧ ਅਨੁਸਾਰ ਫਿਰ ਜੀਵਾਂ ਦੇ ਵਿਛੜ ਜਾਂਦੇ ਹੈ। ਇਸ ਕਰਕੇ ਇਹ ਨਾਸਵੰਤ ਸੰਬੰਧ ਹਨ, ਨਾਸਵੰਤ ਸੰਸਾਰ ਦਾ ਮੋਹ ਹੈ। ਅਸਲੀ ਆਪਣੀ ਸੁਰਤ ਨੂੰ, ਆਪਣੇ ਮਨ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਨਾਮ ਦੁਆਰਾ, ਗੁਰਬਾਣੀ ਸਿਮਰਨ ਦੁਆਰਾ ਜੋੜਨਾ ਚਾਹੀਦਾ ਹੈ। ਸਤਿਗੁਰੂ ਜੀ ਨੇ ਵੈਰਾਗਮਈ ਉਪਦੇਸ਼ ਦੇਣਾ, ਪਰ ਇਹਦੇ ਉੱਤੇ ਕੋਈ ਅਸਰ ਨਾ ਹੋਇਆ ਕਰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤੈਨੂੰ ਉਹ ਪ੍ਰਤੱਖ ਨਜ਼ਾਰਾ ਦਿਖਾ ਨਾ ਦਈਏ। ਕਹਿਣ ਲੱਗਾ, ਜ਼ਰੂਰ ਸਤਿਗੁਰੂ ਜੀ ਕਿਰਪਾ ਕਰੋ। ਤਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਚੰਗਾ ਪ੍ਰੇਮੀਆਂ, ਤੈਨੂੰ ਥੋੜ੍ਹੀ ਦੀ ਪ੍ਰਾਣਾਯਾਮ ਦੀ ਸਾਧਨਾ ਕਰਨੀ ਪਵੇਗੀ। ਸਵਾਸਾਂ ਨੂੰ ਕਿਵੇਂ ਰੋਕੀਦਾ ਹੈ, ਜਿਹਨੂੰ ਸਵਾਸ ਰੋਕਣ ਦੀ ਕਲਾ ਆ ਜਾਂਦੀ ਹੈ, ਉਹ ਮਨੁੱਖ ਆਪਣੇ ਸਰੀਰ ਨੂੰ ਇਸ ਤਰ੍ਹਾਂ ਨਿਟਾਲ ਕਰ ਲੈਂਦਾ ਕਿ ਜਿਵੇਂ ਸਰੀਰ ਦੇ ਅੰਦਰ ਜੀਵਨ ਕਲਾ ਹੁੰਦੀ ਨਹੀਂ, ਭਾਵ ਸਰੀਰ ਕੋਈ ਹਰਕਤ ਨਹੀਂ ਕਰਦਾ, ਇਉਂ ਸਰੀਰ ਮੋਇਆਂ ਦੇ ਤੁੱਲ ਹੋ ਜਾਇਆ ਕਰਦਾ ਹੈ। ਇਹ ਕਹਿਣ ਲੱਗਾ, ਸੱਚੇ ਪਾਤਸ਼ਾਹ ਫਿਰ ਵਿਖਾਓ, ਜ਼ਰੂਰ ਕਿਰਪਾ ਕਰੋ। ਸਤਿਗੁਰੂ ਮਹਾਰਾਜ ਜੀ ਨੇ ਥੋੜ੍ਹਾ ਜਿਹਾ ਸਾਧਨ ਕਰਵਾਇਆ। ਜਦੋਂ ਇਹ ਸਾਧਨ ਸੰਪੰਨ ਹੋ ਗਿਆ, ਸਤਿਗੁਰੂ ਜੀ ਕਹਿਣ ਲੱਗੇ, ਕੱਲ੍ਹ ਨੂੰ ਪ੍ਰੇਮੀਆਂ ਪ੍ਰਾਣਾਯਾਮ ਦੇ ਵਿੱਚ ਆਪਣੇ ਸਵਾਸ ਟਿਕਾ ਕੇ ਆਪਣੇ ਘਰ ਦੀ ਸੇਜਾ ਦੇ ਵਿੱਚ ਲੰਮਾ ਪੈ ਜਾਈ, ਘਰ ਵਾਲੀ ਨੂੰ, ਸੰਬੰਧੀਆਂ ਨੂੰ, ਪਰਿਵਾਰ ਨੂੰ ਪਤਾ ਲੱਗ ਜਾਏ ਕਿ ਤੂੰ ਮ੍ਰਿਤਕ ਭਾਅ ਨੂੰ ਪ੍ਰਾਪਤ ਹੋ ਗਿਆ, ਭਾਵ ਚੜ੍ਹਾਈ ਕਰ ਗਿਆ, ਪ੍ਰਲੋਕ ਪਿਆਨਾ ਕਰ ਗਿਆ, ਫੇਰ ਤੈਨੂੰ ਅਸਲੀ ਮੋਹ ਦਾ ਪਤਾ ਲੱਗੇਗਾ। ਇਸ ਨੇ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਦੇ ਦੱਸੇ ਮੁਤਾਬਕ ਦੂਸਰੇ ਦਿਨ ਸਾਧ ਸੰਗਤ ਜੀ ਸੁਬਹਾ ਦੇ ਸਮੇਂ ਪ੍ਰਾਣਾਯਾਮ ਦੀ ਸਾਧਨਾ ਕਰਦੇ ਸਵਾਸ ਰੋਕ ਲਏ ਔਰ ਸਰੀਰ ਦੀ ਹਾਲਤ ਮਰਿਆਂ ਦੇ ਤੁੱਲ ਮੋਇਆਂ ਦੇ ਤੁੱਲ ਬਣ ਗਈ। ਕੁਝ ਸਮਾਂ ਵੇਖਦੇ ਆ, ਮਾਤਾ ਪਿਤਾ ਵੇਖਦੇ ਆ, ਹੋਰ ਪਰਿਵਾਰ ਦੇ ਜੀ ਵੇਖਦੇ ਆ ਕਿ ਸਾਡਾ ਪੁੱਤਰ ਅਜੇ ਉੱਠ ਕੇ ਨਹੀਂ ਆਇਆ, ਘਰ ਤੋਂ ਬਾਹਰ ਨਹੀਂ ਆਇਆ। ਇਹਨੇ ਨੂੰ ਘਰ ਵਾਲੀ ਨੇੜੇ ਜਾਂਦੀ ਹੈ, ਨਵਜਾਂ ਪਕੜ ਕੇ ਵੇਖਦੀ ਹੈ, ਪੈਰਾਂ ਨੂੰ ਹੱਥ ਲਾਉਂਦੀ ਹੈ, ਮੱਥੇ ਨੂੰ ਹੱਥ ਲਾ ਕੇ ਸਰੀਰ ਦੀ ਹਰਕਤ ਵੇਖਦੀ ਹੈ, ਮਹਿਸੂਸ ਕਰ ਗਈ ਮਨ ਦੇ ਵਿੱਚ ਕਿ ਮੇਰਾ ਪਤੀ ਤਾਂ ਪ੍ਰਲੋਕ ਪਿਆਨਾ ਕਰ ਗਿਆ। ਹੁਣ ਮਨ ਵਿੱਚ ਸੋਚਦੀ ਹੈ ਕਿ ਪਤੀ ਤਾਂ ਪਿਆਨਾ ਕਰ ਗਿਆ, ਪਰ ਹੁਣ ਇਹ ਖਬਰ ਜਦੋਂ ਮੈਂ ਬਾਹਰ ਦੇਵਾਂਗੀ, ਲੋਕ ਇਕੱਠੇ ਹੋ ਜਾਣਗੇ ਔਰ ਸਰੀਰ ਦੀ ਮ੍ਰਿਤਕ ਕਿਰਿਆ ਨੂੰ ਬੜਾ ਸਮਾਂ ਲੱਗ ਸਕਦਾ, ਅੱਜ ਵੀ ਹੋ ਸਕਦੀ ਹੈ, ਕੱਲ੍ਹ ਨੂੰ ਵੀ ਹੋ ਸਕਦੀ ਹੈ, ਮੈਂ ਕਿਉਂ ਭੁੱਖੀ ਮਰਾਂ, ਕਿਉਂ ਦੁੱਖ ਕੱਟਾਂ। ਇਹ ਸੋਚ ਕੇ ਦੋ ਪ੍ਰਸ਼ਾਦੇ ਪਕਾਏ, ਪਕਾ ਕੇ ਵਿੱਚ ਸਾਧ ਸੰਗਤ ਜੀ ਘਿਓ ਔਰ ਸ਼ੱਕਰ ਰਲਾ ਕੇ ਚੂਰੀ ਬਣਾ ਕੇ ਚੰਗੀ ਤਰ੍ਹਾਂ ਛੇਤੀ ਛੇਤੀ ਛਕ ਲਈ, ਨਾਲ ਹੀ ਮਿੱਠੀ ਖੀਰ ਬਣਾ ਕੇ ਤਿਆਰ ਕਰਕੇ ਇੱਕ ਪਾਸੇ ਲੁਕੋ ਕੇ ਰੱਖ ਲਈ ਕਿ ਜਦੋਂ ਲੋਕ ਆਉਣਗੇ ਉਸ ਵਕਤ ਮੈਂ ਲੋਕਾਂ ਨੂੰ ਚੰਗੀ ਤਰ੍ਹਾਂ ਦੱਸ ਸਕਾਂਗੀ, ਬਾਅਦ ਵਿੱਚ ਹੀ ਇਹ ਖਬਰ ਦੇਵਾਂਗੀ। ਸੋ ਇਸੇ ਤਰ੍ਹਾਂ ਕੀਤਾ ਗਿਆ, ਪ੍ਰਸ਼ਾਦੇ ਪਕਾ ਕੇ ਚੰਗੀ ਤਰ੍ਹਾਂ ਰੱਜ ਕੇ ਚੂਰੀ ਛਕ ਲਈ, ਉਸ ਤੋਂ ਬਾਅਦ ਖੀਰ ਵੀ ਰੱਖ ਲਈ ਇੱਕ ਪਾਸੇ ਬਣਾ ਕੇ ਕਿ ਜਦੋਂ ਵਿਹਲ ਮਿਲੇਗਾ, ਕਿਰਿਆ ਕਰਾਉਣ ਤੋਂ ਬਾਅਦ ਪ੍ਰਸ਼ਾਦਾ ਨਹੀਂ ਖਾਧਾ ਜਾਣਾ, ਲੁਕ ਛਿਪ ਕੇ ਫਿਰ ਖੀਰ ਖਾ ਕੇ ਆਪਣਾ ਸਮਾਂ ਗੁਜ਼ਾਰ ਲਵਾਂਗੀ। ਇਸ ਤਰ੍ਹਾਂ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਸਾਰਾ ਕਰਕੇ ਉਸ ਤੋਂ ਬਾਅਦ ਦਰਵਾਜ਼ਾ ਖੋਲ੍ਹਦੀ ਹੈ, ਉੱਚੀ ਆਵਾਜ਼ਾਂ ਮਾਰਦੀ ਹੈ, ਮੇਰਾ ਪਤੀ ਸਵਰਗ ਚਲਿਆ ਗਿਆ, ਲੋਕੋ ਮੇਰਾ ਪਤੀ ਅੰਤ ਦਾ ਸਮਾਂ ਆਉਣ ਕਰਕੇ ਪ੍ਰਲੋਕ ਪਿਆਨਾ ਕਰ ਗਿਆ, ਮੈਂ ਬੜੀ ਦੁਖੀ ਹਾਂ, ਵਿਧਵਾ ਹੋ ਗਈ ਹਾਂ। ਬੜੇ ਲੋਕ ਆਏ, ਘਰ ਦੇ ਵਿੱਚ ਬੜਾ ਅਫਸੋਸ ਦਾ ਦੌਰ ਚੱਲ ਪਿਆ, ਬੈਠ ਬੈਠ ਲੋਕ ਮਕਾਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੁੱਖ ਦੀਆਂ ਕਰਦੇ ਆ, ਆਪ ਵੀ ਧਾਹਾਂ ਮਾਰ ਕੇ ਰੋ ਰੋ ਕੇ ਵਿਖਾਉਂਦੀ ਹੈ। ਜਦੋਂ ਮ੍ਰਿਤਕ ਸਰੀਰ ਦੀ ਤਿਆਰੀ ਕੀਤੀ ਗਈ ਤਾਂ ਸਾਧ ਸੰਗਤ ਜੀ ਉਸ ਵਕਤ ਸਾਰੇ ਲੋਕ ਕਹਿੰਦੇ, ਅੰਤਿਮ ਵਿਦਾਇਗੀ ਸਰੀਰ ਨੂੰ ਦੇਣੀ ਹੈ, ਉੱਠ ਉੱਠ ਕੇ ਸਾਰੇ ਦਰਸ਼ਨ ਕਰ ਲਓ। ਉਸ ਵਕਤ ਵਾਰੀ ਵਾਰੀ ਸਾਰੇ ਜਦੋਂ ਆਏ, ਘਰ ਵਾਲੀ ਵੀ ਆਈ, ਘਰ ਵਾਲੀ ਪੈਰਾਂ ਵਾਲੇ ਪਾਸੇ ਖਲੋ ਕੇ ਕਹਿੰਦੀ ਹੈ, ਕੰਤਾ ਸਵਰਗ ਸੁਧਾਰਿਆ ਮੈਨੂੰ ਵੀ ਕੁਛ ਭਾਖ, ਐ ਪਤੀ ਦੇਵ ਤੂੰ ਸਵਰਗ ਸੁਧਾਰ ਗਿਆ, ਸਵਰਗ ਚੱਲਿਆ ਗਿਆ, ਜਾਂਦੀ ਵੇਰੀ ਕੋਈ ਬਚਨ ਕਰ ਜਾਂਦਾ, ਜਾਂਦੀ ਵੇਰੀ ਮੈਨੂੰ ਵੀ ਕੋਈ ਆਸਰਾ ਟਿਕਾਣਾ ਦੱਸ ਦਿੰਦਾ, ਮੈਨੂੰ ਵੀ ਕੋਈ ਬਚਨ ਕਰ ਜਾਂਦਾ, ਮੈਂ ਆਪਣਾ ਜੀਵਨ ਕਿਸ ਤਰ੍ਹਾਂ ਨਿਰਵਾਹ ਕਰਕੇ ਗੁਜ਼ਾਰਾਂਗੀ। ਉਹਨੇ ਪ੍ਰਾਣਾਯਾਮ ਲਾਏ, ਸੋਝੀ ਉਹਨੇ ਸਾਰੀ ਰੱਖੀ ਹੋਈ ਸੀ। ਉਹ ਅੱਗੋਂ ਬੋਲਦਾ, ਸਾਧ ਸੰਗਤ ਜੀ, ਜੈਸੇ ਚੂਰੀ ਖਾਈ ਓ ਤੈਸੇ ਪਾਈ ਸਟਾਕ। ਕਹਿੰਦਾ ਜਿਵੇਂ ਕੁੱਟ ਕੇ ਚੂਰੀ ਖਾਧੀ ਹੈ ਇਸੇ ਤਰ੍ਹਾਂ ਹੁਣ ਤੂੰ ਖੀਰ ਭਰ ਕੇ ਥਾਲੀ ਖਾ ਲੈ, ਇਹੀ ਤੈਨੂੰ ਮੇਰਾ ਭਾਖਣਾ ਕਹਿਣਾ ਹੈ। ਉਹ ਬਾਲਕ ਫਿਰ ਸਾਧ ਸਿੰਘ ਜੀ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਪਾਸ ਆਉਂਦਾ ਹੈ। ਬੜੇ ਵੈਰਾਗ ਦੇ ਸਹਿਤ ਬੇਨਤੀ ਕਰਦਾ, ਮਹਾਰਾਜ ਜੋ ਬਚਨ ਆਪ ਜੀ ਦੀ ਗੁਰਬਾਣੀ ਦੁਆਰਾ ਮੈਂ ਸੁਣੇ ਸੀ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੁਣ ਸਭ ਲਾਗੇ ਕਿਆ ਦਾਰਾ ਕਿਆ ਮੀਤ। ਹੇ ਸੱਚੇ ਪਾਤਸ਼ਾਹ ਮੈਂ ਪ੍ਰਤੱਖ ਨਜ਼ਾਰਾ ਆਪਣੀ ਅੱਖਾਂ ਨਾਲ ਵੇਖ ਲਿਆ ਹੈ। ਸਤਿਗੁਰੂ ਜੀ ਜੋ ਤੁਸੀਂ ਕਿਹਾ ਉਹ ਐਨ ਬਿਲਕੁਲ ਸੱਚ ਮੇਰੇ ਨਾਲ ਵਾਪਰਿਆ, ਮੈਨੂੰ ਕਿਰਪਾ ਕਰਕੇ ਆਪਣੇ ਦਰ ਦੀ ਸਿੱਖੀ ਦਾ ਦਾਨ ਦਿਓ। ਮੈਂ ਹੁਣ ਐਸੇ ਘਰ ਵਿੱਚ ਐਸੇ ਪਰਿਵਾਰ ਦੇ ਨਾਲ ਨਹੀਂ ਰਹਿਣਾ ਚਾਹੁੰਦਾ, ਮੈਂ ਆਪ ਜੀ ਦੇ ਨਾਲ ਸੇਵਾ ਕਰਾਂਗਾ ਜਾਂ ਬਾਹਰ ਇਕਾਂਤ ਵਿੱਚ ਬੈਠ ਕੇ ਵਾਹਿਗੁਰੂ ਦਾ ਭਜਨ ਕਰਾਂਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਪ੍ਰੇਮੀਆਂ ਇਹ ਜੀਵਾਂ ਦੇ ਸੁਭਾਅ ਹੈ, ਮਨ ਵਿੱਚ ਨਫ਼ਰਤ ਅਤੇ ਕ੍ਰੋਧ ਨਹੀਂ ਲਿਆਉਣਾ। ਇਹ ਸੁਭਾਅ ਮੂਜਬ ਦੁਨੀਆਂ ਦੇ ਅੰਦਰ ਐਸਾ ਵਰਤਾਰਾ ਸਦਾ ਹੀ ਚੱਲਦਾ ਰਹਿੰਦਾ, ਇਸ ਕਰਕੇ ਜ਼ਿੰਮੇਵਾਰੀ ਤੋਂ ਨਹੀਂ ਕਦੇ ਪਾਸੇ ਹਟਣਾ, ਪਿੱਛੇ ਨਹੀਂ ਜਾਣਾ। ਪਰਿਵਾਰ ਦੀ ਜ਼ਿੰਮੇਵਾਰੀ ਵੀ ਨਿਭਾ, ਤੇਰੇ ਘਰ ਤੇਰੇ ਲੜ ਲੜਕੀ ਦੇ ਮਾਪਿਆਂ ਨੇ ਤੈਨੂੰ ਤੇਰੇ ਲੜ ਲਾਇਆ ਉਸ ਬੀਬੀ ਨੂੰ, ਉਹਦੇ ਨਾਲ ਹੀ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਸੇਵਾਵਾਂ ਘਰ ਗ੍ਰਸਤ ਦੀਆਂ ਨਿਭਾ, ਘਰ ਬਾਰ ਛੱਡਣ ਦੀ ਲੋੜ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਘਰ ਵਿੱਚ ਹੀ ਰਹਿ, ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰ, ਪਰ ਆਪਣੇ ਫਰਜ਼ ਪਾਲਦਾ ਹੋਇਆ ਜਿਹੜੀ ਸੁਰਤ ਹੈ ਨਾ, ਜਿਹੜਾ ਚਿੱਤ ਆ, ਉਸ ਨੂੰ ਨਾਮ ਵਿੱਚ ਜੋੜ ਕੇ ਰੱਖ, ਵਾਹਿਗੁਰੂ ਦੀ ਬੰਦਗੀ ਕਰ, ਅੰਦਰੋਂ ਨਿਰਮੋਹ ਅਵਸਥਾ ਰੱਖ, ਉਪਰੋਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ। ਤੈਨੂੰ ਅੰਦਰੋਂ ਮੋਹ ਤੋਂ ਰਹਿਤ ਹੋਣ ਵਾਸਤੇ ਇਹ ਸਾਰਾ ਕੁਝ ਪ੍ਰਤੱਖ ਕਰਕੇ ਵਿਖਾਇਆ ਹੈ। ਸੰਸਾਰ ਛੱਡਣ ਦੀ ਲੋੜ ਨਹੀਂ, ਪਰਿਵਾਰ ਛੱਡਣ ਦੀ ਲੋੜ ਨਹੀਂ, ਇਹ ਫਰਜ਼ ਹਨ, ਇਹ ਡਿਊਟੀਆਂ ਹਨ, ਜ਼ਿੰਮੇਵਾਰੀਆਂ ਹਨ, ਪ੍ਰੇਮੀਆਂ ਇਹ ਨਿਭਾਉਣੀਆਂ ਹਨ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਲੋਕ ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਸਨ, ਬੜੇ ਸਾਧਨ ਕਰਦੇ ਸਨ, ਫਿਰ ਉਹਨਾਂ ਸਾਧਨਾਂ ਤੋਂ ਬਾਅਦ ਥੋੜ੍ਹੀ ਬਹੁਤੀ ਰਿੱਧੀ ਸਿੱਧੀ ਫੁਰ ਆਉਂਦੀ ਸੀ, ਫਿਰ ਉਹ ਦੁਬਾਰਾ ਉਸੇ ਪ੍ਰਪੰਚ ਵਿੱਚ ਆ ਕੇ ਉਹੋ ਜਿਹੇ ਪਸਾਰੇ ਰਚ ਲੈਂਦੇ ਸਨ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਜਿਹੜੇ ਪ੍ਰਪੰਚ ਵਿੱਚੋਂ ਨਿਕਲਦੇ ਸਨ ਉਸੇ ਵਿੱਚ ਹੀ ਫਿਰ ਫਸ ਜਾਂਦੇ ਸਨ। ਵੱਡੇ ਵੱਡੇ ਸਥਾਨ, ਵੱਡਾ ਵੱਡਾ ਪ੍ਰਬੰਧ, ਵੱਡਾ ਵੱਡਾ ਲੋਕਾਂ ਨੂੰ ਮਗਰ ਲਾ ਕੇ ਭੀੜਾਂ ਇਕੱਠੀਆਂ ਕਰ ਲੈਣੀਆਂ, ਐਸਾ ਨਹੀਂ। ਮਹਾਰਾਜ ਕਹਿੰਦੇ ਘਰ ਵਿੱਚ ਹੀ ਰਹਿ, ਪਰਿਵਾਰ ਵਿੱਚ ਹੀ ਰਹਿ, ਦਸਾਂ ਨਹੁੰ ਦੀ ਕਿਰਤ ਕਰ, ਪਰ ਬਾਣੀ ਪੜਿਆ ਕਰ, ਸਿਮਰਨ ਕਰਿਆ ਕਰ, ਅੰਦਰੋਂ ਮੋਹ ਤੋਂ ਰਹਿਤ ਹੋ, ਅੰਦਰੋਂ ਨਿਰਲੇਪ ਰਹਿ ਕੇ ਵੈਰਾਗ ਦੀ ਅਵਸਥਾ ਵਿੱਚ ਰਹਿ, ਬਾਕੀ ਜ਼ਿੰਮੇਵਾਰੀਆਂ ਸਾਰੀਆਂ ਨਿਭਾਉਣੀਆਂ ਕਰ। ਸੋ ਸਾਧ ਸੰਗਤ ਜੀ, ਸੰਸਾਰ ਦੀ ਤਾਂ ਐਸੀ ਪ੍ਰੀਤੀ ਹੈ, ਐਸਾ ਹੀ ਸੰਸਾਰ ਦਾ ਵਾਤਾਵਰਣ ਹੈ, ਇਹ ਸੰਬੰਧ ਮਿਲੇ ਹੈ, ਜੁੜਦੇ ਹੈ, ਜੁੜ ਜੁੜ ਕੇ ਫਿਰ ਵਿਛੜ ਜਾਂਦੇ ਹੈ, ਫਿਰ ਜੁੜ ਪੈਂਦੇ ਹੈ, ਇਹ ਪ੍ਰਵਾਹ ਤਾਂ ਚੱਲਦਾ ਹੀ ਰਹਿੰਦਾ। ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਅਸੀਂ ਤਾਂ ਆਪਣਾ ਪੱਖ, ਆਪਣਾ ਧੜਾ ਵਾਹਿਗੁਰੂ ਪਰਮੇਸ਼ਰ ਨੂੰ ਬਣਾਉਣਾ, ਜਿਹੜੀ ਅਸਲੀ ਸੱਚੀ ਟੇਕ ਹੈ। ਮੈਂ ਗਰੀਬ ਸੱਚ ਟੇਕ ਤੂੰ, ਹੇ ਸੱਚੇ ਪਾਤਸ਼ਾਹ ਸਾਡੀ ਨਿਮਾਣਿਆਂ ਦੀ, ਗਰੀਬਾਂ ਦੀ ਸੱਚੀ ਟੇਕ ਤਾਂ ਆਪ ਜੀ ਦਾ ਦਰ ਹੀ ਹੈ। ਇਸ ਕਰਕੇ ਮੇਰੇ ਪੂਰੇ ਸਤਿਗੁਰੂ ਜੀ, ਮੈਨੂੰ ਤੁਹਾਡਾ ਹੀ ਸੱਚਾ ਆਸਰਾ ਹੈ, ਆਪ ਜੀ ਦੇ ਦੀਦਾਰ ਕਰਕੇ, ਦਰਸ਼ਨ ਕਰਕੇ, ਆਪ ਜੀ ਦੇ ਚਰਨਾਂ ਦੀ ਧੂੜ ਮਸਤਕ ਨੂੰ ਲਾਉਣ ਕਰਕੇ ਮਹਾਰਾਜ ਮੇਰੇ ਮਨ ਨੂੰ ਧੀਰਜ ਆ ਜਾਂਦੀ ਹੈ, ਸ਼ਾਂਤੀ ਆ ਜਾਂਦੀ ਹੈ, ਸਤਿਗੁਰੂ ਜੀ ਮੇਰੇ ਹਿਰਦੇ ਵਿੱਚ ਠੰਡ ਵਰਤ ਜਾਂਦੀ ਹੈ। ਐਡੀ ਵੱਡੀ ਆਪ ਜੀ ਦੀ ਟੇਕ, ਆਪ ਜੀ ਦੇ ਦਰ ਦਾ ਆਸਰਾ ਹੈ। ਆਓ ਸਾਧ ਸੰਗਤ ਜੀ, ਐਸਾ ਗੁਰੂ ਕੀ ਬਾਣੀ ਦਾ ਆਪਾਂ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀ। ਮਨ ਅਤੇ ਚਿੱਤ ਦੀ ਬਿਰਤੀ ਨੂੰ ਇਕਾਗਰ ਕਰਕੇ ਸੁਰਤ ਨੂੰ ਜੋੜੋ, ਐਸਾ ਹੀ ਉਪਦੇਸ਼ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਪੈਂਦੇ ਖਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਨ ਜੀ, ਸਗਲ ਜਹਾਨੈ ਕਿਸੇ ਦੇ ਨਿਮਿੱਤ, ਕਿਸੇ ਦੇ ਪ੍ਰਥਾਏ, ਕਿਸੇ ਸਬੱਬ ਨੂੰ ਬਣਾ ਕੇ ਕੋਈ ਬਚਨ ਕਹਿਣਾ, ਉਹ ਸਾਰਿਆਂ ਲਈ, ਸਾਰੇ ਜਹਾਨ ਲਈ ਸਾਂਝਾ ਉਪਦੇਸ਼ ਸਤਿਗੁਰੂ ਜੀ ਦਾ ਹੋਇਆ ਕਰਦਾ ਹੈ। ਜੇ ਇੱਕ ਸਿੱਖ ਨੂੰ ਉਪਦੇਸ਼ ਦਿੱਤਾ ਉਹਦਾ ਮਤਲਬ ਉਸ ਵਾਸਤੇ ਨਹੀਂ, ਇਹ ਸਾਡੇ ਸਾਰਿਆਂ ਲਈ ਸਤਿਗੁਰੂ ਜੀ ਨੇ ਐਸੇ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਹੈ। ਸੋ ਐਸੇ ਉਪਦੇਸ਼ ਸਾਨੂੰ ਹੀ ਸਤਿਗੁਰੂ ਜੀ ਭਾਈ ਪੈਂਦੇ ਦੇ ਰਾਹੀਂ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਆਓ ਪੈਂਦੇ ਖਾਂ ਨੂੰ ਸਤਿਗੁਰੂ ਜੀ ਕੀ ਬਚਨ ਕਰਦੇ ਹੈ ਕਿ ਪੈਂਦੇ ਖਾਂ ਕਦੇ ਜੀਵਨ ਦੇ ਵਿੱਚ ਪਰਾਇਆ ਘਰਾਂ ਵੱਲ ਨਹੀਂ ਜਾਣਾ ਹੈ, ਭੁੱਲ ਕਰਕੇ ਵੀ ਕਦੇ ਇਸ ਤਰ੍ਹਾਂ ਦੀ ਬਿਰਤੀ ਨਹੀਂ ਮਨ ਦੇ ਵਿੱਚ ਲਿਆਉਣੀ ਹੈ।
ਦਇਆ ਧਰੋ ਦਿਓ ਦੀਨਨ ਦਾਨ,
ਔਰ ਹਮੇਸ਼ਾ ਵਾਸਤੇ ਦਇਆ ਧਰੋ, ਹਿਰਦੇ ਦੇ ਵਿੱਚ ਦਇਆ ਦੀ ਭਾਵਨਾ ਰੱਖਣੀ ਹੈ। ਗੁਰਸਿੱਖ ਨੇ ਕਦੇ ਹਿਰਦੇ ਵਿੱਚ ਕਠੋਰ ਨਹੀਂ ਬਣਨਾ। ਸਾਧ ਸੰਗਤ ਜੀ, ਜੇ ਗੁਰਸਿੱਖ ਬਹੁਤ ਸੇਵਾ ਸਿਮਰਨ ਕਰਨ ਵਾਲਾ ਤੇ ਉਹਦਾ ਹਿਰਦਾ ਅੱਤ ਦਰਜੇ ਦਾ ਕੋਮਲ ਹੋਣਾ ਚਾਹੀਦਾ, ਉਹਦੇ ਹਿਰਦੇ ਵਿੱਚ ਕਠੋਰਤਾ ਨਹੀਂ ਹੋਣੀ ਚਾਹੀਦੀ ਕਦੇ ਵਾਸਤੇ ਵੀ। ਧੌਲ ਧਰਮ ਦਇਆ ਕਾ ਪੂਤ, ਜਿਹੜਾ ਧਰਮ ਹੈ ਨਾ ਇਹ ਦਇਆ ਦਾ ਪੁੱਤਰ ਹੈ। ਧਰਤੀ ਨੂੰ ਵੀ ਧਰਮ ਰੂਪ ਧੌਲੇ ਦਾ ਹੀ ਆਸਰਾ ਹੈ, ਇਸ ਕਰਕੇ ਗੁਰਸਿੱਖ ਦੇ ਹਿਰਦੇ ਵਿੱਚ ਦਇਆ ਨਹੀਂ ਜਿੰਨਾ ਚਿਰ ਆਉਂਦੀ ਉਨਾ ਚਿਰ ਉੱਥੇ ਧਰਮ ਨਹੀਂ ਹਿਰਦੇ ਵਿੱਚ ਆ ਕੇ ਟਿਕਦਾ। ਇਸ ਕਰਕੇ ਦਇਆਵਾਨ ਗੁਰੂ ਕੇ ਸਿੱਖ ਦਾ ਹਿਰਦਾ ਹੋਣਾ ਚਾਹੀਦਾ। ਕਰਣਾ ਮੁਦਤਾ ਮੈਤਰੀ ਉਪੇਖਿਆ, ਇਹ ਸਾਰੇ ਗੁਣ। ਕਰਣਾ ਨਾਮ ਹੈ ਤਰਸ ਕਰਨ ਦਾ, ਕਿਸੇ ਦੁਖੀ ਨੂੰ ਵੇਖ ਕੇ ਉਹਦੇ ਤੇ ਤਰਸ ਕਰਨਾ, ਉਹਦੀ ਮਦਦ ਕਰਨੀ, ਉਹਦੀ ਸਹਾਇਤਾ ਕਰਨੀ, ਇੰਨੀ ਮਨ ਦੇ ਵਿੱਚ ਦਇਆ ਹੋਣੀ ਚਾਹੀਦੀ ਹੈ। ਇਹ ਇੱਕ ਵਿਸ਼ੇਸ਼ ਗੁਣ ਗੁਰਮੁਖਾਂ ਦੇ ਅੰਦਰ ਹੋਇਆ ਕਰਦਾ ਹੈ। ਮੁਦਤਾ ਨਾਮ ਪ੍ਰਸੰਨਤਾ ਦਾ ਹੈ, ਆਪਣੇ ਤੋਂ ਵੱਡੇ ਗੁਣਾਂ ਵਾਲਾ ਵੇਖ ਕੇ, ਆਪਣੇ ਨਾਲੋਂ ਵੱਡਾ ਪ੍ਰਤਾਪ ਕਿਸੇ ਦਾ ਵੇਖ ਕੇ, ਵਡਿਆਈ ਮਾਣ ਵੇਖ ਕੇ, ਵੱਡੀਆਂ ਪਦਵੀਆਂ ਵੇਖ ਕੇ, ਵੱਡੇ ਕਾਰੋਬਾਰਾਂ ਵਾਲਾ ਵੇਖ ਕੇ, ਵੱਡੀਆਂ ਤਰੱਕੀਆਂ ਵੇਖ ਕੇ ਪ੍ਰਸੰਨ ਹੋਣਾ, ਕਦੇ ਮਨ ਵਿੱਚ ਈਰਖਾ ਨਾ ਕਰਨੀ। ਗੁਰਮੁਖ ਦਾ ਸੁਭਾਅ ਹੀ ਇਹ ਹੈ ਸਾਧ ਸੰਗਤ ਜੀ। ਗੁਰਮੁਖ ਕਿਸੇ ਨੂੰ ਦੁਖੀ ਵੇਖ ਕੇ ਕਦੇ ਪ੍ਰਸੰਨ ਨਹੀਂ ਹੁੰਦਾ। ਗੁਰਮੁਖ ਹਮੇਸ਼ਾ ਵਾਸਤੇ ਦੂਸਰੇ ਨੂੰ ਦੁਖੀ ਹੋ ਦੇਖ ਕੇ ਆਪ ਬਹੁਤਾ ਦੁੱਖ ਮੰਨਦਾ ਹਿਰਦੇ ਵਿੱਚ, ਔਰ ਕਿਸੇ ਨੂੰ ਪ੍ਰਸੰਨ ਵੇਖ ਕੇ ਗੁਰਮੁਖ ਦਾ ਹਿਰਦਾ ਪ੍ਰਸੰਨਤਾ ਨਾਲ ਭਰ ਜਾਂਦਾ। ਕੀ ਬੇਨਤੀਆਂ ਕਰਦਾ ਹੈ ਸੱਚੇ ਪਾਤਸ਼ਾਹ, ਜਿਵੇਂ ਤੁਸੀਂ ਇਸ ਜੀਵ ਦੇ ਉੱਤੇ ਐਡੀਆਂ ਬਖਸ਼ਿਸ਼ਾਂ ਕਰਕੇ ਇਹਨੂੰ ਤਾਰਿਆ, ਹੋਰ ਜੀਵਾਂ ਤੇ ਵੀ ਐਸੀਆਂ ਬਖਸ਼ਿਸ਼ਾਂ ਕਰੋ। ਜਿਵੇਂ ਇਹਨੂੰ ਸੁਖੀ ਕੀਤਾ, ਦੂਸਰਿਆਂ ਨੂੰ ਵੀ ਸੁਖੀ ਕਰੋ। ਦੂਸਰਿਆਂ ਦਾ ਭਲਾ, ਦੂਸਰਿਆਂ ਦੀ ਸੁੱਖ ਮੰਗਣੀ ਮਨਮੁਖ ਦਾ ਸੁਭਾਅ ਹੈ। ਕਿਸੇ ਨੂੰ ਦੁਖੀ ਵੇਖ ਕੇ ਸਾਧ ਸੰਗਤ ਜੀ ਬਹੁਤ ਪ੍ਰਸੰਨ ਹੁੰਦਾ ਹੈ ਕਿ ਚੰਗਾ ਹੋਇਆ, ਇਹਦੇ ਸਿਰ ਤੇ ਦੁੱਖ ਪਿਆ ਹੈ। ਇਹ ਮਨਮੁਖ ਦੇ ਲੱਛਣ ਹਨ। ਔਰ ਕਿਸੇ ਦਾ ਪ੍ਰਤਾਪ ਵੇਖ ਕੇ ਮਨ ਵਿੱਚ ਈਰਖਾ ਕਰਦਾ ਹੈ, ਸਾੜੇ ਨਾਲ ਹਮੇਸ਼ਾ ਵਾਸਤੇ ਸੜਿਆ ਰਹਿੰਦਾ, ਇਹ ਮਨਮੁਖਾਂ ਦੀਆਂ ਬਿਰਤੀਆਂ ਹਨ। ਗੁਰਮੁਖ ਨੇ ਇਹ ਮਨਮੁਖਾਂ ਦੀਆਂ, ਗੁਰਸਿੱਖ ਨੇ ਬਿਰਤੀਆਂ ਦਾ ਤਿਆਗ ਕਰਕੇ ਗੁਰਮੁਖਾਂ ਵਾਲੀਆਂ ਬਿਰਤੀਆਂ ਦੇ ਧਾਰਨੀ ਜੀਵਨ ਦੇ ਅੰਦਰ ਬਣਨਾ। ਇਸ ਕਰਕੇ ਗੁਰਸਿੱਖ ਜਿਹੜਾ ਹੈ ਕਿਸੇ ਦਾ ਪ੍ਰਤਾਪ ਵੇਖ ਕੇ, ਕਿਸੇ ਨੂੰ ਹਰ ਤਰ੍ਹਾਂ ਕਰਕੇ ਤਰੱਕੀ ਵਾਲਾ ਵੇਖ ਕੇ ਉਹ ਪ੍ਰਸੰਨਤਾ ਹੀ ਮਨ ਦੇ ਵਿੱਚ ਧਾਰਨ ਕਰਦਾ ਹੈ। ਔਰ ਮੈਤਰੀ, ਮੈਤਰੀ ਵਾਲਾ ਗੁਣ ਰੱਖਦਾ, ਹਰ ਇੱਕ ਦੇ ਨਾਲ ਹਰ ਇੱਕ ਦਾ ਸਾਥ ਦਿੰਦਾ ਹੈ। ਕਿੰਨੇ ਕਿੰਨੇ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਪ੍ਰਸੰਗ ਆਉਂਦੇ ਆ ਗੁਰਸਿੱਖਾਂ ਦੇ ਪਰ ਉਪਕਾਰ ਦੇ, ਕਿ ਗੁਰਸਿੱਖਾਂ ਨੇ ਵੱਡੇ ਵੱਡੇ ਦੁਖੀਆਂ ਦੇ ਉੱਤੇ, ਧੰਨ ਬਾਬਾ ਖੁਦਾ ਸਿੰਘ ਸਾਹਿਬ ਜੀ ਮਹਾਂਪੁਰਖ ਹੋਏ ਸਾਧ ਸੰਗਤ ਜੀ, ਬ੍ਰਹਮ ਗਿਆਨੀ ਧੰਨ ਬਾਬਾ ਵੀਰ ਸਿੰਘ ਜੀ ਨੁਰੰਗਾਬਾਦ ਵਾਲਿਆਂ ਦੇ ਸੇਵਕ ਸਨ, ਲਾਹੌਰ ਦੇ ਇਲਾਕੇ ਦੇ ਵਿੱਚ ਆਪਣੀ ਬੇਪਰਵਾਹੀ ਦੀ ਮੌਜ ਵਿੱਚ ਸਤਪੁਰਸ਼ ਵਿਚਰਦੇ ਸਨ। ਬਹੁਤ ਵੱਡੀ ਧੰਨ ਗੁਰੂ ਨਾਨਕ ਸਾਹਿਬ ਦਸਮ ਪਿਤਾ ਜੀ ਦੇ ਦਰ ਦੀ ਕਮਾਈ, ਉਹਨਾਂ ਧਰਤੀਆਂ ਤੇ ਉਹਨਾਂ ਨੇ ਆਪਣੀ ਕਮਾਈ ਦੇ ਆਸਰੇ ਸੰਸਾਰ ਦੇ ਵਿੱਚ ਗੁਰੂ ਘਰ ਦਾ ਜਸ ਚੌਂਕੁੰਟਾਂ ਦੇ ਵਿੱਚ ਫੈਲਾਇਆ। ਇੱਕ ਵਾਰੀ ਸਤਪੁਰਸ਼ ਤੁਰੇ ਜਾਂਦੇ ਹੈ ਔਰ ਇੱਕ ਮਹੱਲਾ ਝੁੱਗੀਆਂ ਅਤੇ ਝੌਂਪੜੀਆਂ ਦਾ ਮਹੱਲਾ ਸੀ। ਉਸ ਮਹੱਲੇ ਉਸ ਇਲਾਕੇ ਦੀ ਨੌਜਵਾਨ ਲੜਕੀਆਂ ਨੂੰ ਪ੍ਰਸੂਤਾ ਦੀਆਂ ਪੀੜਾਂ, ਬੱਚੇ ਨੂੰ ਜਨਮ ਦੇਣ ਵਾਲੀਆਂ ਪੀੜਾਂ ਹੋ ਰਹੀਆਂ ਹਨ। ਪਰ ਕੀ ਹਾਲਤ ਹੈ ਉਹਦੀ ਕਿ ਦੁੱਧ ਵਾਲਾ ਜਿੱਥੋਂ ਬੱਚੇ ਨੂੰ ਦੁੱਧ ਪਿਆਈਦਾ ਹੈ ਉਸ ਥਾਂ ਦੇ ਉੱਤੇ ਲਹੂ ਪਾਕ ਨਾਲ ਦੋਨੋਂ ਹੀ ਥਾਵਾਂ ਭਰੀਆਂ ਹੋਈਆਂ। ਬਹੁਤ ਹੀ ਤਕਲੀਫ ਦੇ ਨਾਲ ਲੜਕੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਈ ਹੈ। ਜਦੋਂ ਸਤ ਪੁਰਸ਼ ਗਏ ਹੈ, ਲੜਕੀ ਦੀ ਮਾਤਾ ਨੇ ਬੇਨਤੀ ਕੀਤੀ, ਮਹਾਰਾਜ ਇੰਨੀ ਗਰੀਬੀ ਹੈ ਕਿ ਇਸ ਲੜਕੀ ਨੂੰ ਅਸੀਂ ਦਵਾਈ ਵੀ ਨਹੀਂ ਦਵਾ ਸਕਦੇ, ਇਹਦਾ ਇਲਾਜ ਵੀ ਨਹੀਂ ਕਰ ਸਕਦੇ, ਔਰ ਇਹਨੂੰ ਬਚਾ ਵੀ ਨਹੀਂ ਸਕਦੇ, ਕਿਤੇ ਕੋਈ ਸਾਧਨ ਵੀ ਨਹੀਂ, ਸਾਡੀ ਕੋਈ ਮਦਦ ਨਹੀਂ ਕਰਨ ਵਾਲਾ। ਇਹ ਗੁਰੂ ਕੇ ਸਿੱਖ, ਤੂੰ ਹੀ ਸਾਡੀ ਸਹਾਇਤਾ ਕਰ। ਮਹਾਂਪੁਰਖ ਕਹਿੰਦੇ ਕੀ ਭਾਈ ਦੱਸੋ? ਕਹਿੰਦੇ ਆਹ ਕਾਰਨ ਹੈ, ਵੱਡੇ ਵੱਡੇ ਫੋੜੇ ਹੋ ਗਏ ਹੈ, ਲਹੂ ਪਾਕ ਸਰੀਰ ਦੇ ਵਿੱਚ ਫੋੜਿਆਂ ਦੇ ਵਿੱਚ ਭਰਿਆ ਪਿਆ। ਇੱਕ ਉਹਦਾ ਦਰਦ, ਦੂਸਰਾ ਪ੍ਰਸੂਤਾ ਭਾਵ ਦੀਆਂ ਪੀੜਾਂ, ਜਨਮ ਦੇਣ ਵਾਲੀਆਂ ਬੱਚੇ ਨੂੰ ਪੀੜਾਂ, ਦੋਨਾਂ ਕਰਕੇ ਲੜਕੀ ਬੇਸੁਰਤ ਹੋਣ ਦੇ ਕਿਨਾਰੇ ਚਲੀ ਗਈ ਹੈ, ਤੁਸੀਂ ਕੋਈ ਮਦਦ ਕਰੋ। ਮਹਾਂਪੁਰਖਾਂ ਨੇ, ਸਾਧ ਸੰਗਤ ਜੀ, ਐਡੀ ਉੱਚੀ ਅਵਸਥਾ ਵਾਲੇ ਬ੍ਰਹਮ ਗਿਆਨੀ ਗੁਰਸਿੱਖ ਮਹਾਂਪੁਰਖ ਸਨ, ਦਇਆ ਵੇਖੋ ਸਾਧ ਸੰਗਤ ਜੀ, ਅੱਖਾਂ ਤੇ ਪੱਟੀ ਬੰਨ ਲਈ, ਕਮਰ ਕੱਸਾ ਕਰਕੇ ਜਿਹੜੇ ਫੋੜੇ ਸਨ ਉਹਨਾਂ ਨਾਲ ਆਪਾਂ ਆਪਣਾ ਮੂੰਹ ਲਾ ਕੇ ਸਾਰਾ ਲਹੂ ਪਾਕ ਚੂਸ ਚੂਸ ਕੇ ਸਾਰਾ ਬਾਹਰ ਸਿੱਟਿਆ ਸਤਪੁਰਸ਼ਾਂ ਨੇ, ਔਰ ਉਸ ਬੱਚੀ ਦੇ ਸਾਰੇ ਸਰੀਰ ਦੀ ਸੇਵਾ ਕਰਕੇ ਆਪ ਬੱਚੇ ਨੂੰ ਜਨਮ ਦਵਾਇਆ। ਔਰ ਸਾਧ ਸੰਗਤ ਜੀ, ਸਾਰੀ ਸੇਵਾ ਕਰਕੇ ਸਤਪੁਰਸ਼ਾਂ ਨੇ ਫਿਰ ਜੋ ਸਰਦਾ ਬਣਦਾ ਸੀ ਉਹਨਾਂ ਦੇ ਘਰ ਦੇ ਵਿੱਚ ਭੇਜਿਆ। ਐਡੀ ਉੱਚੀ ਅਵਸਥਾ ਦੇ, ਜਿਹੜੇ ਇੰਨੀ ਅਵਸਥਾ ਦੇ ਮਾਲਕ ਸਨ। ਇੱਕ ਵਾਰੀ ਸਾਧ ਸੰਗਤ ਜੀ, ਮੁਲਤਾਨ ਦਾ ਗਵਰਨਰ ਉਹਨਾਂ ਸਤਪੁਰਸ਼ਾਂ ਨੂੰ ਬਾਗ ਦੇ ਵਿੱਚ ਬੈਠੇ ਸਨ, ਬੜੀ ਮੌਜ ਵਿੱਚ ਲੱਤ ਤੇ ਲੱਤ ਧਰ ਕੇ, ਬੇਪਰਵਾਹ ਸਦਾ ਰੰਗ ਹਰਕੈ ਜਾ ਕੋ ਪਾਕ ਸੁਆਮੀ, ਮੂਲ ਰਾਜ ਸਤਸੰਗੀ ਸੀ ਗੁਰੂ ਘਰ ਦਾ, ਮਹਾਂਪੁਰਸ਼ਾਂ ਤੇ ਬਹੁਤੀ ਸ਼ਰਧਾ ਰੱਖਦਾ ਸੀ। ਉਹਨੇ ਆਉਣਾ, ਨਮਸਕਾਰ ਕਰਨੀ, ਬੇਨਤੀ ਕਰਨੀ, ਮਹਾਰਾਜ ਜੀਵਨ ਮੁਕਤ ਦੇ ਕੀ ਲੱਛਣ ਹੁੰਦੇ ਹੈ, ਜੀਵਨ ਮੁਕਤ ਮਹਾਂਪੁਰਖ ਕਿਸ ਨੂੰ ਕਿਹਾ ਜਾਂਦਾ? ਚੁੱਪ ਕਰ ਜਾਣਾ, ਕੋਈ ਬਚਨ ਨਾ ਅੱਗੋਂ ਕਹਿਣਾ, ਜਵਾਬ ਨਾ ਦੇਣਾ। ਇੱਕ ਦਿਨ ਸਾਧ ਸੰਗਤ ਜੀ, ਸਤਪੁਰਸ਼ ਮਗਰ ਮਗਰ ਮੂਲ ਰਾਜ ਤੁਰਿਆ ਜਾਂਦਾ ਤਾਂ ਇੱਕ ਮਨਮੁਖ ਜਿਹੜਾ ਮਨੁੱਖ ਸੀ ਉਹ ਮਿਲ ਪਿਆ ਰਸਤੇ ਦੇ ਵਿੱਚ। ਉਹ ਮਨਮੁਖ ਮਹਾਂਪੁਰਸ਼ਾਂ ਨੂੰ ਬਹੁਤ ਗਾਲਾਂ ਕੱਢਣ ਲੱਗ ਪਿਆ, ਉੱਚੇ ਫਿੱਕੇ ਸ਼ਬਦ ਬੋਲਣ ਲੱਗ ਪਿਆ, ਬੜਾ ਨਿਰਾਦਰ ਕੀਤਾ, ਇੱਥੋਂ ਤੱਕ ਸਤਪੁਰਸ਼ਾਂ ਨੂੰ ਧੱਕੇ ਮਾਰੇ ਉਸਨੇ। ਬਾਬਾ ਜੀ ਆਪਣੀ ਮੌਜ ਵਿੱਚ ਮੁਸਕਰਾਉਂਦੇ ਰਹੇ, ਕੋਈ ਮੰਦਾ ਚੰਗਾ ਸ਼ਬਦ ਨਾ ਬੋਲਿਆ, ਉਸੇ ਮੌਜ ਵਿੱਚ ਉਸੇ ਮਸਤੀ ਦੇ ਵਿੱਚ ਵਾਪਸ ਆ ਗਏ। ਮੂਲ ਰਾਜ ਨੇ ਫੇਰ ਪੁੱਛਣਾ, ਔਰ ਉਸ ਬੰਦੇ ਨੂੰ ਤਾੜਨਾ ਵੀ ਕਰਨ ਲੱਗੇ, ਇਸ਼ਾਰਾ ਕਰ ਦਿੱਤਾ, ਨਹੀਂ ਬਈ ਇਹਨੇ ਆਪਣਾ ਕੰਮ ਕੀਤਾ, ਆਪਾਂ ਆਪਣਾ ਜਾਰੀ ਰੱਖਣਾ। ਫੇਰ ਇੱਕ ਦਿਨ ਬਾਗ ਦੇ ਵਿੱਚ ਬੈਠੇ ਆ, ਬੜਾ ਸੁੰਦਰ ਜੋੜਾ ਤਿੱਲੇ ਵਾਲਾ ਕਿਸੇ ਪ੍ਰੇਮੀ ਨੇ ਦੇਤਾ ਪਾਉਣ ਲਈ, ਕਿ ਦੋ ਕੁ ਮਿੰਟ ਲਈ ਜ਼ਰੂਰ ਪਾਓ। ਆਪ ਜੀ ਦੀ ਕਿਰਿਆ ਬਹੁਤੀ ਸਾਦੀ ਸੀ, ਬਚਨ ਮੰਨ ਕੇ ਪਾ ਲਿਆ, ਲੱਤ ਤੇ ਲੱਤ ਧਰ ਕੇ ਆਪਣੀ ਮਸਤੀ ਵਿੱਚ ਬੇਪਰਵਾਹੀ ਵਿੱਚ ਬਾਗ ਵਿੱਚ ਬੈਠੇ ਸਨ। ਤੇ ਮੂਲ ਰਾਜ ਨਮਸਕਾਰ ਕਰਕੇ ਪੁੱਛਦਾ, ਮਹਾਰਾਜ ਜੀਵਨ ਮੁਕਤ ਮਹਾਤਮਾ ਦੇ ਕੀ ਗੁਣ ਕੀ ਲੱਛਣ ਹੁੰਦੇ ਆ, ਕਿਰਪਾ ਕਰਕੇ ਸਤਪੁਰਸ਼ੋ ਮੈਨੂੰ ਦੱਸੋ। ਅਜੇ ਇੰਨੀ ਬੇਨਤੀ ਕਰਕੇ ਸਾਹਮਣੇ ਸਿਰ ਉੱਚਾ ਚੁੱਕ ਕੇ ਬੈਠਾ ਸੀ, ਦੋਨੋਂ ਚਰਨ ਚਲਾ ਕੇ ਜੋੜੇ ਵਾਲੇ ਮੂੰਹ ਤੇ ਮਾਰ ਕੇ ਪਿਛਾਂਹ ਸਿੱਟ ਦਿੱਤਾ ਸਾਧ ਸੰਗਤ ਜੀ ਮੂਲ ਰਾਜ ਨੂੰ। ਬੜਾ ਹੈਰਾਨ ਹੋਇਆ, ਮਸਾਂ ਮਸਾਂ ਸਿਰ ਤੇ ਟੋਪੀ ਲਈ, ਸਾਰੇ ਕੱਪੜੇ ਮਿੱਟੀ ਨਾਲ ਭਰ ਗਏ, ਮੂੰਹ ਦੇ ਉੱਤੇ ਵੀ ਮਿੱਟੀ ਲੱਗ ਗਈ। ਮਹਾਂਪੁਰਸ਼ ਕਹਿੰਦੇ, ਭਾਈ ਮਨ ਵਿੱਚ ਗੁੱਸਾ ਨਾ ਕਰੀ, ਤੂੰ ਜੀਵਨ ਮੁਕਤ ਦੇ ਲੱਛਣ ਪੁੱਛੇ ਸੀ। ਜੀਵਨ ਮੁਕਤ ਉਸੇ ਨੂੰ ਕਹਿੰਦੇ ਆ ਜਿਹੜਾ ਸਾਰੀ ਦੁਨੀਆ ਜਿਹਦਾ ਨਿਰਾਦਰ ਕਰੇ ਤਾਂ ਮਨ ਵਿੱਚ ਖੋਭ ਨਾ ਮੰਨੇ, ਦੁੱਖ ਨਾ ਮੰਨੇ, ਪਰਵਾਹ ਨਾ ਕਰੇ ਕਿਸੇ ਗੱਲ ਦੀ, ਰਾਈ ਦੇ ਦਾਣੇ ਜਿੰਨੀ। ਸਾਰੀ ਦੁਨੀਆ ਉਹਦੇ ਅੱਗੇ ਆਪਣੀਆਂ ਪਲਕਾਂ ਵਿਛਾ ਦੇਵੇ, ਤੇਰੇ ਵਰਗੇ ਨੂੰ ਆ ਕੇ ਮੱਥਾ ਟੇਕਣ, ਤੇ ਉਹਨਾਂ ਦੀ ਪਰਵਾਹ ਨਾ ਕਰੇ, ਉਹਨਾਂ ਦੀ ਕੋਈ ਕਾਣ ਕਨੋੜ ਨਾ ਮੰਨੇ। ਇਹੀ ਜੀਵਨ ਮੁਕਤ ਦੀ ਅਵਸਥਾ ਹੁੰਦੀ ਹੈ। ਇਸ ਕਰਕੇ ਐਸੇ ਮਹਾਂਪੁਰਖ ਸਨ ਬਾਬਾ ਖੁਦਾਸ ਸਿੰਘ ਜੀ, ਪਰ ਜਦੋਂ ਦੁਖੀ ਦੇਖਿਆ ਤਾਂ ਕਿੱਡੀ ਵੱਡੀ ਕਰਨੀ ਸਤਿਪੁਰਸ਼ਾਂ ਦੀ, ਬ੍ਰਹਮ ਗਿਆਨੀਆਂ ਦੀ ਕਿੱਡੀ ਵੱਡੀ ਸੇਵਾ। ਇਹਨੂੰ ਕਹਿੰਦੇ ਅਸਲੀ ਕਰਨਾ ਸਾਧ ਸਿੰਘ ਜੀ। ਐਸੇ ਗੁਰਸਿੱਖਾਂ ਨੇ, ਭਾਈ ਘਨੱਈਆ ਜੀ ਵਰਗੇ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਵੇਖੋ ਦੁਸ਼ਮਣਾਂ ਨੂੰ ਜਲ ਛਕਾ ਦੇਣਾ, ਉਹਨਾਂ ਦੇ ਪੱਟੀਆਂ ਕਰ ਦੇਣੀਆਂ। ਸਤਿਗੁਰੂ ਕਹਿੰਦੇ ਭਾਈ ਮੱਲਮ ਲੈ ਲੈ, ਪੱਟੀਆਂ ਵੀ ਕਰ ਲਿਆ ਕਰ, ਜੇ ਤੈਨੂੰ ਸਾਰਿਆਂ ਵਿੱਚ ਹੀ ਸਾਡਾ ਰੂਪ ਨਜ਼ਰ ਆਉਂਦਾ। ਐਸੀ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਦਇਆ, ਐਸੀ ਭਾਵਨਾ ਔਰ ਐਸੀ ਮਿੱਤਰਤਾ, ਸਮ ਦ੍ਰਿਸ਼ਟੀ, ਇਹ ਭਾਈ ਗੁਣ ਹੁੰਦੇ ਆ ਗੁਰਮੁਖਾਂ ਦੇ, ਉੱਚ ਅਵਸਥਾ ਵਾਲੇ ਸਤਿਪੁਰਖਾਂ ਦੇ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਆ, ਪੈਂਦੇ ਖਾਂ ਦਇਆ ਕਰਨੀ ਹੈ, ਤਰਸ ਕਰਨਾ, ਦਿਆਲਤਾ ਰੱਖਣੀ ਹੈ, ਦੁਖੀਆਂ ਨੂੰ ਵੇਖ ਕੇ ਉਹਨਾਂ ਦੇ ਉੱਤੇ ਦਿਆਲਤਾ ਕਰਨੀ ਹੈ ਔਰ ਉਹਨਾਂ ਨੂੰ ਦਾਨ ਦੇਣਾ, ਭਾਵ ਉਹਨਾਂ ਦੀਆਂ ਲੋੜਾਂ ਦੇ ਵਿੱਚ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ। ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਸਤਿਪੁਰਸ਼ ਤਖ਼ਤ ਸ੍ਰੀ ਹਜ਼ੂਰ ਸਾਹਿਬ ਗਏ, ਪੈਦਲ ਚੱਲ ਕੇ ਗਏ ਦਰਸ਼ਨ ਕਰਨ ਵਾਸਤੇ। ਸਾਧ ਸੰਗਤ ਜੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੰਘ ਉੱਥੇ ਸੇਵਾ ਕਰਨ ਵਾਲੇ ਸਨ, ਕਿਸੇ ਦੇ ਚਰਨਾਂ ਵਿੱਚ ਜੋੜਾ ਨਾ ਵੇਖਿਆ, ਵਸਤਰ ਵੀ ਨਾ ਕੋਈ ਬਹੁਤੇ ਚੰਗੇ। ਉਸੇ ਵਕਤ ਮਹਾਂਪੁਰਖ ਗਏ, ਦੁਕਾਨਾਂ ਦੇ ਉੱਤੇ ਜੋੜੇ ਖਰੀਦ ਕੇ ਲਿਆਏ, ਵਸਤਰ ਲਿਆਏ ਔਰ ਲਿਆ ਕੇ ਕੋਈ ਹੀਨ ਭਾਵਨਾ ਨਹੀਂ, ਇਕੱਲੇ ਇਕੱਲੇ ਸਿੱਖ ਦੇ ਚਰਨ ਆਪਣੇ ਪਰਨੇ ਨਾਲ ਸਾਫ਼ ਕਰਕੇ ਨਾ ਜੋੜੇ ਪੁਆਏ ਅਤੇ ਸਾਰਿਆਂ ਨੂੰ ਸ਼ਰਧਾ ਨਾਲ ਵਸਤਰ ਭੇਟਾ ਕੀਤੇ। ਐਸੀ ਸੇਵਾ ਕਰਨੀ, ਭਾਵ ਇੰਨਾ ਮਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਲੇਸ ਮਾਤਰ ਵੀ ਨਾ ਕੋਈ ਇੱਛਾ ਰੱਖਣੀ, ਨਾ ਕੋਈ ਫੁਰਨਾ ਕਿ ਮੈਂ ਬਹੁਤ ਵੱਡਾ ਦਾਨੀ ਹੈ, ਇਹ ਵੀ ਨਹੀਂ ਮਨ ਦੇ ਵਿੱਚ ਖਿਆਲ ਰੱਖਣਾ। ਐਨ ਗੁਪਤ ਰੂਪ ਦੇ ਵਿੱਚ ਹੀ ਸਾਰੀਆਂ ਸੇਵਾਵਾਂ, ਆਪ ਕੋਈ ਜਾਣ ਹੀ ਨਾ ਸਕੇ, ਆਪਣਾ ਆਪ ਜਣਾਉਣਾ ਹੀ ਨਹੀਂ ਕਦੇ, ਐਸਾ ਭਾਵ ਮਨ ਦੇ ਵਿੱਚ ਰੱਖ ਕੇ, ਨਿਮਰਤਾ ਰੱਖ ਕੇ, ਸਤਿਗੁਰੂ ਦਾ ਦਿੱਤਾ ਜਾਣ ਕੇ ਸਾਰੀ ਸੇਵਾ ਪਰ ਉਪਕਾਰ ਕਰਨੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਦੋਂ ਦੁਖੀ ਦੇਖੇ, ਕੋਈ ਲੋੜਵੰਦ ਹੈ, ਦੀਨਾਂ ਨੂੰ ਗਰੀਬਾਂ ਨੂੰ ਆਪਣੀ ਦਸਾਂ ਨੌਹਾਂ ਦੀ ਕਿਰਤ ਵਿੱਚੋਂ ਜੋ ਧਨ ਤੈਨੂੰ ਮਿਲਿਆ ਉਹਦੇ ਵਿੱਚੋਂ ਦਾਨ ਵੀ ਦੇਣਾ ਹੈ।
ਕੋ ਦੁੱਖ ਨਾ ਦੇਹੋ ਸੁਜਾਨ,
ਹੇ ਸਿਆਣੇ, ਹੇ ਪਿਆਰੇ ਸਾਡੇ ਭਾਈ ਪੈਂਦੇ ਖਾਂ, ਕਦੇ ਕਿਸੇ ਨੂੰ ਦੁਖੀ ਨਹੀਂ ਕਰਨਾ, ਭਾਵ ਦੁੱਖ ਨਹੀਂ ਕਦੇ ਵਾਸਤੇ ਕਿਸੇ ਨੂੰ ਦੇਣਾ। ਫਰੀਦ ਸਾਹਿਬ ਕਹਿੰਦੇ ਫਰੀਦਾ ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪਿਰੀਆ ਦੀ ਸਿੱਖ ਹਾਉ ਨਾ ਠਾਹੇ ਕਹੀਦਾ। ਸਾਰਿਆਂ ਦੇ ਮਨ ਮੋਤੀ ਵਰਗੇ ਨਿਰਮਲ ਹੈ, ਕਿਉਂਕਿ ਸਾਰਿਆਂ ਦੇ ਹਿਰਦਿਆਂ ਵਿੱਚ ਖੁਦਾ ਵੱਸਦਾ ਹੈ। ਸਭਨਾ ਮਨ ਮਾਣਕ, ਸਾਰਿਆਂ ਦੇ ਮਨ ਮੋਤੀਆਂ ਵਰਗੇ ਨਿਰਮਲ ਹੈ, ਉੱਜਲ ਹੈ। ਠਾਹਣ ਮੂਲ ਮਚਾਂਗਵਾ, ਕਹਿੰਦੇ ਜੇ ਤੇਰੇ ਮਨ ਵਿੱਚ ਇੱਛਾ ਹੈ ਕਿ ਮੈਂ ਪਿਆਰੇ ਵਾਹਿਗੁਰੂ ਨੂੰ ਮਿਲਣਾ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਗੁਰਸਿੱਖ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਖੁਦਾ ਦੇ ਪਿਆਰੇ ਭਗਤ ਕੀ ਕਹਿੰਦੇ ਹੈ, ਜੇ ਤੋ ਪਿਰੀਆ ਦੀ ਸਿੱਖ ਹਾਉ ਨਾ ਠਾਹੇ ਕਹੀਦਾ। ਜੇ ਤੈਨੂੰ ਖੁਦਾ ਨੂੰ ਮਿਲਣ ਦੀ ਸਿੱਖ ਇੱਛਾ ਹੈ ਤਾਂ ਕਦੇ ਕਿਸੇ ਦਾ ਹਿਰਦਾ ਨਾ ਦੁਖਾਈ, ਕਦੇ ਕਿਸੇ ਦੇ ਹਿਰਦੇ ਨੂੰ ਠੇਸ ਨਾ ਪਹੁੰਚਾਈ। ਭਾਈ ਨੰਦ ਲਾਲ ਸਿੰਘ ਜੀ ਨੇ ਵੇਖੋ ਕਿੰਨੇ ਸੁੰਦਰ ਬਚਨ ਕੀਤੇ ਆ, ਖਲਕ ਖੁਦਾ ਦੀ ਜਾਣ ਕੇ ਖਲਕ ਦੁਖਾਵੇ ਨਾ ਹੈ, ਖਲਕ ਦੁਖੈ ਨੰਦ ਲਾਲ ਜੀ ਖਾਲਕ ਕੋ ਪੈਤਾ ਹੈ। ਕਿੰਨੇ ਸੁੰਦਰ ਬਚਨ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ, ਇਹ ਜਿਹੜੀ ਖਲਕਤ ਹੈ, ਇਹ ਜਿਹੜੀ ਰਹਾ ਹੈ, ਇਹ ਜਿਹੜੀ ਪਰਜਾ ਹੈ, ਇਹ ਖੁਦਾ ਦੀ ਵਾਹਿਗੁਰੂ ਦੀ ਬਣਾਈ ਹੋਈ ਹੈ। ਦੇਖੀ ਕਦੇ ਕਹਿੰਦੇ ਇਸ ਪਰਜਾ ਦਾ ਦਿਲ ਨਾ ਦੁਖਾਈ, ਤੇਰੇ ਉੱਤੇ ਖੁਦਾ ਦੀ ਕਰੋਪੀ ਹੋ ਜਾਏਗੀ, ਵਾਹਿਗੁਰੂ ਦੀ ਨਾਰਾਜ਼ਗੀ ਹੋ ਜਾਏਗੀ। ਜੇ ਇਹ ਦੁਖੀ ਹੋ ਗਏ ਤਾਂ ਸਮਝ ਲੈ ਕੇ ਵਾਹਿਗੁਰੂ ਪਰਮੇਸ਼ਰ ਦੀਆਂ ਨਾਰਾਜ਼ਗੀਆਂ ਤੋਂ ਮੁੱਲ ਲੈ ਲਈਆਂ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਵੀ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਹੜੇ ਸਿੱਖ ਤੇ ਆਪ ਜੀ ਦੀ ਅਤਿ ਪ੍ਰਸੰਨਤਾ ਹੁੰਦੀ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਗੁਰਸਿੱਖੋ ਜਿਸ ਉੱਤੇ ਸੰਗਤਾਂ ਦੀਆਂ ਖੁਸ਼ੀਆਂ, ਸੰਗਤਾਂ ਪ੍ਰਸੰਨ ਹੁੰਦੀਆਂ, ਉਸ ਉੱਤੇ ਸਾਡੀ ਪੂਰਨ ਪ੍ਰਸੰਨਤਾ ਹੁੰਦੀ ਹੈ। ਮਹਾਰਾਜ ਨਾਰਾਜ਼ਗੀ ਕਹਿੰਦੇ, ਨਾਰਾਜ਼ਗੀ ਜਿਹਨਾਂ ਉੱਤੇ ਸੰਗਤ ਦੀ ਨਾਰਾਜ਼ਗੀ ਹੋ ਜਾਏ ਉਹਦੇ ਉੱਤੇ ਸਾਡੀ ਨਾਰਾਜ਼ਗੀ ਹੋ ਜਾਂਦੀ ਹੈ। ਅਸੀਂ ਸੰਗਤ ਵਿੱਚ ਹੀ ਰਹਿੰਦੇ ਹਾਂ 24 ਘੰਟੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਸੰਗਤ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਵਸਦਾ। ਹੇ ਸ੍ਰੇਸ਼ਟ ਜਨ ਪਿਆਰੇ, ਇਹ ਸਾਡੇ ਪ੍ਰਾਣਾਂ ਤੋਂ ਜਨ ਜਾਨ ਦਾ ਅਰਥ ਜਾਨ ਨਾਲੋਂ ਵੀ ਪ੍ਰਾਣਾਂ ਨਾਲੋਂ ਵੀ ਪਿਆਰੇ ਪੈਂਦੇ ਖਾਂ, ਇਹ ਵੀ ਇੱਕ ਸ਼ੁਭ ਸਿੱਖਿਆ ਤੈਨੂੰ ਦੇਣਾ ਕਰਦੇ। ਕਦੇ ਕਿਸੇ ਦਾ ਦਿਲ ਨਾ ਦੁਖਾਈ ਕਦੇ ਵਾਸਤੇ ਵੀ, ਕਦੇ ਕਿਸੇ ਨੂੰ ਕਸ਼ਟ ਨਾ ਪਹੁੰਚਾਈ, ਇਹ ਖਿਆਲ ਰੱਖੀ ਆਪਣੇ ਜੀਵਨ ਦੇ ਵਿੱਚ, ਕਿਸੇ ਦਾ ਹਿਰਦਾ ਨਹੀਂ ਕਦੇ ਵਾਸਤੇ ਵੀ ਦਿਖਾਉਣਾ। ਤੂੰ ਬੜਾ ਜ਼ੋਰਾਵਰ ਹੈ, ਤਾਕਤਵਰ ਹੈ। ਤਾਕਤਵਰ ਮਨੁੱਖ ਕਈ ਵਾਰੀ ਆਪਣੀ ਸ਼ਕਤੀ ਦਾ ਇਸਤੇਮਾਲ ਗਲਤ ਢੰਗ ਨਾਲ ਕਰਦਾ, ਕਿਤੇ ਵੇਖੀ ਐਸੀ ਗਲਤੀ ਨਾ ਕਰੀ। ਕਿਸੇ ਦਾ ਹਿਰਦਾ ਨਾ ਦੁਖਾਈ, ਭੁੱਲ ਕਰਕੇ ਵੀ ਦਇਆ ਰੱਖੀ ਮਨ ਵਿੱਚ।
ਪਾਰਤਰੀ ਕੋ ਸਨਮੁਖ ਨਾ ਲਿਆ ਵੋ,
ਪਰਾਈ ਇਸਤਰੀ ਨੂੰ ਕਦੇ ਆਪਣੇ ਸਨਮੁਖ ਵਕਾਰਾਂ ਵਾਲੀ ਭਾਵਨਾ ਮਨ ਦੇ ਵਿੱਚ ਲੈ ਕੇ ਨੀ ਕਦੇ। ਪਰਤਰ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਗੁਰਬਾਣੀ ਵੀ ਕਹਿੰਦੀ ਹੈ। ਇਸ ਕਰਕੇ ਇਹਨਾਂ ਨੂੰ ਮਾਵਾਂ ਪੁੱਤਰੀਆਂ ਧੀਆਂ ਦੇ ਤੁਲ ਵੇਖਣਾ ਹੈ, ਐਸੀ ਪਵਿੱਤਰ ਤੇ ਸ਼ੁਭ ਦ੍ਰਿਸ਼ਟੀ ਰੱਖਣੀ ਹੈ ਆਪਣੇ ਸਨਮੁਖ, ਐਸਾ ਸਨਮੁਖ ਬਣ ਕੇ ਰਹਿਣਾ ਗੁਰੂ ਦੇ ਦਰ ਤੇ ਹਮੇਸ਼ਾ ਵਾਸਤੇ।
ਸਤਰਨ ਸੋਨ ਹੈ ਪੀਠ ਦਿਖਾਵੋ,
ਹਾਂ ਜੇ ਕਿਤੇ ਧਰਮ ਦਾ ਯੁੱਧ ਆ ਬਣੇ, ਵੈਰੀ ਸਾਹਮਣੇ ਆ ਜਾਣ ਇਕੱਠੇ ਹੋ ਕੇ ਹਮਲਾ ਕਰਨ ਲਈ, ਵੈਰੀਆਂ ਵਿੱਚ ਘਿਰ ਜਾਵੇ ਤਾਂ ਕਦੇ ਉੱਥੇ ਪਿੱਠ ਨਹੀਂ ਵਿਖਾਉਣੀ। ਉੱਥੇ ਫਿਰ ਅਤ ਹੀ ਰਣ ਮੈਂ ਤਬ ਜੂਝ ਮਰੋ, ਉੱਥੇ ਮੈਦਾਨੇ ਜੰਗ ਦੇ ਵਿੱਚ ਜੂਝਣਾ ਹੈ ਧਰਮ ਦੀ ਖਾਤਰ, ਕਦੇ ਪਿੱਠ ਨਹੀਂ ਵਿਖਾਉਣੀ, ਕੈਰ ਨਹੀਂ ਬਣਨਾ ਹੈ।
ਨਿਤ ਖੁਦਾ ਸਿਮਰੋ ਸੁਖ ਪਾਵੋ,
ਔਰ ਅਗਲਾ ਬਚਨ ਹੈ ਨਿਤ ਹੀ ਖੁਦਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਚੇਤੇ ਰੱਖਣਾ। ਜੇ ਨਾਮ ਦਾ ਸਿਮਰਨ ਕਰੇਗਾ ਨਾ ਤਾਂ ਮਹਾਰਾਜ ਕਹਿੰਦੇ ਤੈਨੂੰ ਸਦਾ ਹੀ ਸੁਖ ਪ੍ਰਾਪਤ ਹੋਏਗਾ, ਸਦਾ ਹੀ ਸੁਖ ਮਿਲੇਗਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਕਿੰਨੀ ਵੱਡੀ ਬਖਸ਼ਿਸ਼ ਕਰਦੇ ਆ ਸਾਡੇ ਉੱਤੇ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਜਿਹੜੇ ਲੋਕ ਕਹਿੰਦੇ ਆ ਭਜਨ ਕਰਨਾ, ਸੇਵਾ ਕਰਨੀ, ਗੁਰੂ ਘਰ ਜਾਣਾ, ਸਤਸੰਗਤ ਕਰਨੀ ਹੈ ਤਾਂ ਵਿਹਲਿਆਂ ਦਾ ਕੰਮ ਹੈ, ਨਹੀਂ ਭਾਈ। ਮਹਾਰਾਜ ਕਹਿੰਦੇ ਜਿਹੜਾ ਰਾਤ ਦਿਨ ਵਾਹਿਗੁਰੂ ਦਾ ਭਜਨ ਕਰਨ ਵਾਲਾ ਨਾ, ਉਹਦੇ ਸਾਰੇ ਕਾਰਜ ਹੀ ਸਫਲ ਹੋ ਜਾਂਦੇ, ਕੋਈ ਅਧੂਰਾ ਨਹੀਂ ਰਹਿ ਜਾਂਦਾ। ਮਨੁੱਖਾ ਜੀਵਨ ਰੂਪ ਕਾਰਜ ਵੀ ਉਹਦਾ ਸਫਲ ਹੋ ਜਾਂਦਾ। ਇੰਨਾ ਨਾਮ ਦਾ ਪ੍ਰਤਾਪ ਹੈ, ਇੰਨੀ ਨਾਮ ਦੀ ਬਰਕਤ ਹੈ ਭਾਈ। ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ, ਐਡੀਆਂ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਹੋ ਜਾਂਦੀਆਂ ਹਨ। ਮਹਾਰਾਜ ਕਹਿੰਦੇ ਜੇ ਸਦਾ ਹੀ ਸੁਖ ਪਾਉਣਾ, ਵਾਹਿਗੁਰੂ ਦਾ ਨਾਮ ਜਪਿਆ ਕਰ, ਪਰਮੇਸ਼ਰ ਨੂੰ ਯਾਦ ਰੱਖਿਆ ਕਰ। ਯਾਦ ਰੱਖਣ ਦਾ ਸਰਲ ਤੇ ਸੌਖਾ ਸਾਧਨ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਅਤੇ ਨਾਮ ਦੀ ਦਾਤ ਬਖਸ਼ੀ ਹੈ। ਜਿਹੜਾ ਸਿੱਖ ਮੂਲ ਮੰਤਰ ਦਾ ਜਾਪ ਕਰਦਾ ਸਾਧ ਸੰਗਤ ਜੀ, ਉਹ ਸਦਾ ਹੀ ਵਾਹਿਗੁਰੂ ਨੂੰ ਚੇਤੇ ਕਰ ਰਿਹਾ। ਜਿਹੜਾ ਵਾਹਿਗੁਰੂ ਗੁਰਮੰਤਰ ਦਾ ਅਭਿਆਸੀ ਆ, ਉਹ ਸਦਾ ਹੀ ਵਾਹਿਗੁਰੂ ਨੂੰ ਚੇਤਾ ਰਿਹਾ, ਸਦਾ ਹੀ ਉਹ ਚੇਤੇ ਰੱਖਦਾ। ਜਿਹੜਾ ਗੁਰਬਾਣੀ ਪੜ੍ਹਦਾ ਭਾਈ, ਸਾਰੀ ਗੁਰਬਾਣੀ ਸਤਿਗੁਰਾਂ ਦੀ ਇੱਕੋ ਓਂਕਾਰ ਤੋਂ ਲੈ ਕੇ 18-10-20 ਤੱਕ ਸਾਰੀ ਗੁਰੂ ਕੀ ਬਾਣੀ ਸਾਧ ਸੰਗਤ ਜੀ ਵਾਹਿਗੁਰੂ ਨੂੰ ਚੇਤੇ ਰੱਖਣ ਵਾਸਤੇ ਇਹ ਸਿਮਰਨ ਹੈ। ਗੁਰਬਾਣੀ ਸਾਰੀ ਸਿਮਰਨ ਰੂਪ ਹੈ, ਕੀਰਤਨ ਸਿਮਰਨ ਰੂਪ ਹੈ, ਕਥਾ ਸਿਮਰਨ ਰੂਪ ਹੈ। ਇਸ ਲਈ ਇਸ ਢੰਗ ਦੇ ਨਾਲ ਸਤਿਗੁਰੂ ਜੀ ਨੇ ਸੁਖੈਨ ਸਾਧਨ ਵਾਹਿਗੁਰੂ ਨੂੰ ਚੇਤੇ ਰੱਖਣ ਦੇ ਸਾਨੂੰ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਓਦਾਂ ਚਿੱਤ ਨਹੀਂ ਆ ਸਕਦਾ, ਸਿਮਰਨ ਦੇ ਰਾਹੀਂ, ਸਿਮਰਨ ਦੇ ਮਾਧਿਅਮ ਦੇ ਰਾਹੀਂ ਉਸ ਨੂੰ ਸਦਾ ਚੇਤੇ ਰੱਖ ਸਕਦੇ ਹਾਂ, ਉਹਦੀ ਹਜ਼ੂਰੀ ਦੇ ਵਿੱਚ ਸਦਾ ਹੀ ਰਹਿਣਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਹੀ ਯਾਦ ਰੱਖਿਆ ਕਰ, ਉਹਦਾ ਸਿਮਰਨ ਕਰਿਆ ਕਰ, ਫਿਰ ਤੈਨੂੰ ਸਦਾ ਹੀ ਸੁੱਖ ਪ੍ਰਾਪਤ ਹੋਣਗੇ ਜੀਵਨ ਦੇ ਅੰਦਰ।
ਰੱਬ ਭਾਣਾ ਭਿੱਖ ਆਨੰਦ ਉਪਾਵੋ,
ਹਾਂ ਅੱਗੇ ਚੱਲ ਕੇ ਮਹਾਰਾਜ ਕਹਿੰਦੇ ਜੇ ਪ੍ਰਭੂ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਨਾ, ਰਜਾ ਹੈ, ਇਹ ਸਾਰਾ ਕੁਝ ਕਰਦਿਆਂ ਤੇਰੀ ਮਰਜ਼ੀ ਦੇ ਉਲਟ ਕੁਝ ਹੋ ਜਾਏ ਨਾ, ਕਹਿੰਦੇ ਜਿਹੜਾ ਤੈਨੂੰ ਚੰਗਾ ਨਾ ਲੱਗੇ ਉਹਨੂੰ ਵੀ ਪ੍ਰਸੰਨਤਾ ਪੂਰਵਕ ਖਿੜੇ ਮੱਥੇ ਮੰਨਣਾ, ਉੱਥੇ ਵਾਹਿਗੁਰੂ ਦੇ ਵਿੱਚ ਦੋਸ਼ ਨਹੀਂ ਰੋਪਣੇ। ਪਰਮੇਸ਼ਰ ਨੂੰ ਚੰਗਾ ਮਾੜਾ ਨਹੀਂ ਕਹਿਣਾ, ਫਿੱਕੇ ਸ਼ਬਦ ਨਹੀਂ ਬੋਲਣੇ। ਕਈਆਂ ਦਾ ਸੁਭਾਅ ਚੰਗੇ ਭੱਲੇ ਸਤਸੰਗੀ ਹੋਣਗੇ, ਜੇ ਕੋਈ ਮਰਜ਼ੀ ਦੇ ਅਨੁਕੂਲ ਗੱਲ ਚੱਲਦੀ ਹੈ ਫਿਰ ਬੜੇ ਪ੍ਰਸੰਨ, ਜੇ ਕੋਈ ਉਲਟ ਸਮਾਂ ਆ ਜਾਏ ਤਾਂ ਸਾਧ ਸੰਗਤ ਜੀ ਗੁਰੂ ਤੋਂ ਬੇਮੁਖ ਹੋਣ ਲੱਗਿਆ ਵੀ, ਕੰਡ ਭਾਵ ਪਿੱਠ ਵਿਖਾਉਣ ਲੱਗਿਆ ਵੀ ਦੇਰੀ ਨਹੀਂ, ਫਿੱਕੇ ਸ਼ਬਦ ਵੀ ਕਹਿ ਦੇਣੇ। ਸੋ ਇਸ ਕਰਕੇ ਨਹੀਂ, ਸਤਿਗੁਰੂ ਮਹਾਰਾਜ ਕਹਿੰਦੇ ਭਾਈ ਮਰਜ਼ੀ ਦੇ ਉਲਟ, ਜੋ ਵਾਹਿਗੁਰੂ ਦੀ ਰਜ਼ਾ ਹੈ, ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹਮੇਸ਼ਾ ਪ੍ਰਸੰਨ ਮੁੱਖ ਰਹਿਣਾ, ਕਦੇ ਵਾਸਤੇ ਡੋਲਣਾ ਨਹੀਂ ਹੈ, ਉਸ ਵਾਹਿਗੁਰੂ ਦੀ ਰਜ਼ਾ ਨੂੰ, ਉਹਦੇ ਭਾਣੇ ਨੂੰ, ਉਹਦੇ ਹੁਕਮਾਂ ਨੂੰ ਮਿੱਠਾ ਕਰਕੇ ਮੰਨਣਾ ਹੈ।
ਕਰ ਪਦ ਬੰਦਨ ਬੋਲਿਓ ਪੈਂਦਾ।
ਉਸ ਵਕਤ ਜਦੋਂ ਐਸੀ ਸ਼ੁਭ ਸਿੱਖਿਆ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਤਾਂ ਪੈਂਦੇ ਖਾਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਮੱਥਾ ਟੇਕ ਕੇ ਹਜ਼ੂਰ ਨੂੰ ਬੇਨਤੀ ਕੀਤੀ
ਹੈ। ਤਰਾਸ ਧਰ ਹੋ ਰਿਪ ਕਹਿੰਦਾ,
ਹੇ ਮਹਾਰਾਜ ਤੁਸੀਂ ਜੋ ਬਚਨ ਕੀਤੇ ਹੈ ਕਿ ਹਮੇਸ਼ਾ ਸ਼ੂਰ ਵੀਰਤਾ ਦੇ ਗੁਣ ਪਾਲਣੇ ਹੈ, ਆ ਸਾਰੇ ਗੁਣਾਂ ਨੂੰ ਸੰਭਾਲਣਾ, ਮਹਾਰਾਜ ਤੁਹਾਡੀ ਕਿਰਪਾ ਨਾਲ ਕਦੇ ਵੀ ਮੈਂ ਵੈਰੀਆਂ ਤੋਂ ਨਹੀਂ ਡਰਾਂਗਾ, ਨਾ ਹੀ ਉਹਨਾਂ ਦਾ ਡਰ ਮੰਨਾਂਗਾ, ਮੈਨੂੰ ਤੁਸੀਂ ਨਿਰਭਉ ਜਪੈ ਸਗਲ ਭਉ ਮਿਟੈ, ਜਿਹੜਾ ਨਾਮ ਸਾਰੇ ਡਰ ਲਾਉਣ ਵਾਲਾ ਉਹ ਨਾਮ ਤੁਸੀਂ ਮੈਨੂੰ ਦਿੱਤਾ ਹੈ, ਨਾਮ ਦੇ ਨਾਲ ਨਾਲ ਸ਼ੁਭ ਸਿੱਖਿਆਵਾਂ ਦਿੱਤੀਆਂ ਹਨ, ਇਸ ਕਰਕੇ ਮੈਂ ਕਦੇ ਵੈਰੀਆਂ ਤੋਂ ਨਹੀਂ ਡਰਾਂਗਾ, ਨਾ ਹੀ ਪਿੱਠ ਦਿਖਾਵਾਂਗਾ ਵੈਰੀਆਂ ਨੂੰ।
ਰਾਵਰ ਕੇ ਪ੍ਰਤਾਪ ਕਰ ਮੋਹੀ,
ਹੇ ਮਹਾਰਾਜ ਆਪ ਜੀ ਦੇ ਪ੍ਰਤਾਪ ਨਾਲ, ਆਪ ਜੀ ਦੀ ਬਖਸ਼ਿਸ਼ ਦੇ ਨਾਲ ਮੈਨੂੰ
ਸਰਬ ਭਾਂਤ ਕੋ ਆਨੰਦ ਹੋਈ,
ਹਰ ਤਰ੍ਹਾਂ ਦਾ ਕੁਸ਼ਲ ਮੰਗਲ, ਹਰ ਤਰ੍ਹਾਂ ਦਾ ਆਨੰਦ ਪ੍ਰਾਪਤ ਹੋਇਆ, ਹਰ ਤਰ੍ਹਾਂ ਦੇ ਸੁੱਖ ਮਿਲੇ ਆ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਨਾਲ ਹੀ ਮੈਨੂੰ ਸੰਸਾਰ ਦੇ ਸਾਰੇ ਸੁਖ ਪ੍ਰਾਪਤ ਹੋਏ ਹਨ, ਤੁਸੀਂ ਬਖਸ਼ਿਸ਼ ਕੀਤੀ ਸਤਿਗੁਰਾਂ ਤੋਂ ਆਗਿਆ ਲੈ ਕੇ ਆਪਣੇ ਛੋਟੇ ਮੀਰ ਨਗਰ ਦੇ ਵਿਚ ਆਪਣੇ ਘਰ ਨੂੰ ਚਲਿਆ ਗਿਆ ਪੈਂਦੇ ਖਾਂ।
ਬਿਲਾਸ ਕਰੇ ਮਿਲਦਾਰਾ,
ਆਪਣੀ ਘਰ ਵਾਲੀ ਬੀਬੀ ਨਾਲ ਮਿਲ ਕੇ ਸਾਰੇ ਸੰਸਾਰ ਦੇ ਸੁਖਾਂ ਨੂੰ ਮਾਣਿਆ ਹੈ।
ਸ੍ਰੀ ਹਰਗੋਬਿੰਦ ਚੜੇ ਤੁਰੰਗ,
ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਰੀਆਂ ਕਰ ਦਿੱਤੀਆਂ ਸ੍ਰੀ ਹਰਗੋਬਿੰਦਪੁਰੇ ਸਾਹਿਬ ਵੱਲ ਨੂੰ ਜਾਣ ਦੀਆਂ, ਹਜੂਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਔਰ ਨਗਾਰਿਆਂ ਤੇ ਚੋਬਾਂ ਲੱਗੀਆਂ, ਨਗਾਰੇ ਵੱਜੇ ਆ ਬੜੀ ਦੂਰ ਦੂਰ ਤੱਕ, ਨਗਾਰਿਆਂ ਦੀ ਆਵਾਜ਼, ਨਗਾਰਿਆਂ ਦੀ ਧੁਨੀ ਗੂੰਜੀ ਹੈ, ਗੂੰਜੀ ਕੀ ਆ, ਸਮਾਨ ਗੁੰਜਾ ਦਿੱਤਾ ਹੈ ਸਤਿਗੁਰਾਂ ਦੇ ਨਗਾਰਿਆਂ ਨੇ।
ਮਨੋ ਬਿਦਤ ਹੀ ਵਿਜੈ ਬਤਾਵੈ,
ਮਨੋ ਕਹਿੰਦੇ ਜਿਹੜੀ ਜਿੱਤ ਹੈ ਨਾ, ਜਿੱਤ ਉਹ ਸਾਹਮਣੇ ਖੜ ਕੇ ਦੱਸ ਰਹੀ ਹੈ ਕਿ ਮੈਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਸਦਾ ਹੀ ਹਾਜ਼ਰ ਰਹਿਣ ਵਾਲੀ ਹਾਂ। ਇਹ ਜਿੱਤ ਜਿਹੜੀ ਹੈ ਆਪਣਾ ਆਪਾ ਅੱਗੋਂ ਜਣਾ ਰਹੀ ਹੈ, ਪ੍ਰਗਟ ਕਰ ਰਹੀ ਹੈ ਕਿ ਸਾਰੀਆਂ ਜਿੱਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਵਿੱਚ ਹੀ ਰਹਿਣ ਵਾਲੀਆਂ ਹਨ, ਇਹਨਾਂ ਦੇ ਅਨੁਸਾਰੀ ਹੋ ਕੇ ਮੈਂ ਰਹਿਣੀ ਹੈ, ਇਹਨਾਂ ਤੋਂ ਪਾਸੇ ਨਹੀਂ ਜਾ ਸਕਦੀ। ਇਉਂ ਮਾਨੋ ਅਗਲੇ ਸਮੇਂ ਦੇ ਜਿਹੜੇ ਯੁੱਧ ਹੈ ਉਹਨਾਂ ਦੀ ਜਿੱਤ ਦਾ ਜੋ ਸਾਹਮਣੇ ਸਾਧ ਸੰਗਤ ਜੀ ਨਜ਼ਾਰਾ ਹੈ, ਉਸ ਜਿੱਤ ਨੇ ਹੀ ਆਪਣਾ ਸਾਰਾ ਕੁਝ ਪ੍ਰਗਟਾਵਾ ਕਰ ਦਿੱਤਾ ਹੈ।
ਹਨੇ ਚੋਭ ਇਮ ਸ਼ਬਦ ਉਠਾਵੇ,
ਔਰ ਸਾਧ ਸੰਗਤ ਜੀ ਉਸ ਵਕਤ ਸਿੱਖਾਂ ਨੇ ਉਸ ਵਕਤ ਬੰਦੂਕਾਂ ਵੀ ਛੱਡੀਆਂ, ਭਾਵ ਹਨੇ ਚੋਭ ਇਮ ਚਲਤ ਉਠਾਵੇ, ਸ਼ਬਦ ਉਠਾਵੇ, ਇਉਂ ਨਗਾਰਿਆਂ ਤੇ ਚੋਬਾਂ ਵੱਜੀਆਂ ਸਾਧ ਸੰਗਤ ਜੀ ਤੇ, ਬਹੁਤ ਵੱਡੀ ਆਵਾਜ਼ ਉੱਠੀ ਹੈ ਨਗਾਰੇ ਗੂੰਜਣ ਦੀ।
ਸੁਭਟ ਅਰੂਢ ਹੈਨ ਪਰ ਭਏ,
ਔਰ ਜਿਹੜੇ ਸੂਰਮੇ ਸਨ ਇਹ ਵੀ ਘੋੜਿਆਂ ਉੱਤੇ ਸਵਾਰ ਹੋ ਗਏ ਸਤਿਗੁਰਾਂ ਦੀ ਆਗਿਆ ਮੁਤਾਬਕ ਚੱਲਣ ਵਾਸਤੇ।
ਕਸੀ ਤੁਫੰਗ ਤਿਆਰ ਕਰ ਲਏ,
ਔਰ ਤੋੜੇਦਾਰ ਬੰਦੂਕਾਂ ਸਨ ਉਹਨਾਂ ਨੂੰ ਚੰਗੀ ਤਰ੍ਹਾਂ ਬਰੂਦ ਗੋਲੀਆਂ ਪਾ ਕੇ ਠੋਕ ਕੇ ਕੱਸ ਲਿਆ, ਔਰ ਤਿਆਰ ਪਰ ਤਿਆਰ ਸਾਰੇ ਸੂਰ ਵੀਰ ਯੋਧੇ ਹੋਏ ਆ, ਸ਼ਸਤਰਾਂ ਨੂੰ ਵੀ ਤਿਆਰ ਕੀਤਾ ਹੈ।
ਸਤਿਗੁਰ ਪ੍ਰੇਰਿਤ ਚੱਲਿਓ ਤੁਰੰਗ,
ਸਤਿਗੁਰੂ ਜੀ ਜਿੱਧਰ ਨੂੰ ਪ੍ਰੇਰਨਾ ਕਰਦੇ ਆ ਉਸ ਤਰਫ ਨੂੰ ਸਤਿਗੁਰਾਂ ਦਾ ਘੋੜਾ ਤੁਰਿਆ ਜਾਂਦਾ ਹੈ।
ਜਨ ਗਮਨਤ ਉਠ ਗੰਗ ਤੁਰੰਗ,
ਮਾਨੋ ਕਹਿੰਦੇ ਘੋੜਾ ਇਸ ਤਰ੍ਹਾਂ ਜਾ ਰਿਹਾ ਜਿਵੇਂ ਗੰਗਾ ਦੇ ਵਿਚ ਲਹਿਰਾਂ ਉੱਠਦੀਆਂ ਹਨ, ਇਸ ਤਰ੍ਹਾਂ ਘੋੜੇ ਦੀ ਸੁਖਦਾਇਕ ਸਵਾਰੀ ਹੈ ਸਤਿਗੁਰੂ ਮਹਾਰਾਜ ਜੀ, ਉਹ ਘੋੜੇ ਉੱਤੇ ਬੈਠੇ ਆਨੰਦ ਦੇ ਸਹਿਤ ਹਨ, ਉਹਦੀ ਇੰਨੀ ਸੁੰਦਰ ਚਾਲ, ਗੰਗਾ ਦੀਆਂ ਲਹਿਰਾਂ ਵਰਗੀ ਚਾਲ ਹੈ, ਸਤਿਗੁਰਾਂ ਨੂੰ ਕੋਈ ਸਰੀਰਕ ਦੁੱਖ ਤਕਲੀਫ ਨਹੀਂ ਘੋੜਾ ਹੋਣ ਦਿੰਦਾ, ਇੰਨੀ ਸਾਵਧਾਨੀ ਨਾਲ ਸਤਿਗੁਰਾਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ।
ਸਾਵਣ ਦੁੱਤੀ ਦਿਵਸ ਸੁਰ ਗੁਰੂ,
ਸਾਵਣ ਸੁਦੀ ਦੂਜ ਨੂੰ ਦਿਨ ਵੀਰਵਾਰ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਚਾਲਾ ਪਾਉਣਾ ਕੀਤਾ, ਅੱਗੇ ਨੂੰ ਜਾਣਾ ਕੀਤਾ ਹੈ।
ਇੱਕ ਮਾਸ ਬਸ ਗਮਨੇ ਗੁਰੂ।
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਇੱਕ ਮਹੀਨਾ ਆਪ ਜੀ ਨੇ ਕਰਤਾਰਪੁਰ ਸਾਹਿਬ ਰਹਿ ਕੇ ਜੁੱਧ ਵੀ ਕੀਤੇ ਤੇ ਸੰਗਤਾਂ ਨੂੰ ਦਰਸ਼ਨ ਦਿੱਤੇ ਹਨ।
ਸ੍ਰੀ ਕਰਤਾਰਪੁਰਾ ਤਜ ਚੱਲੇ
ਉਹ ਸਤਿਗੁਰੂ ਜੀ, ਸ੍ਰੀ ਕਰਤਾਰਪੁਰ ਸਾਹਿਬ ਜੋ ਪੰਚਮ ਪਾਤਸ਼ਾਹ ਜੀ ਦੀ ਵਸਾਈ ਨਗਰੀ ਹੈ, ਉਸ ਨਗਰੀ ਤੋਂ ਸਤਿਗੁਰੂ ਜੀ ਉਸ ਨਗਰ ਨੂੰ ਛੱਡ ਕੇ ਅੱਗੇ ਨੂੰ ਚੱਲ ਪਏ ਹੈ।
ਤੁਰਕ ਬਿਨਾਸਨ ਚਹਿਤ ਬਿਸਾਲੇ,
ਸਤਿਗੁਰੂ ਜੀ ਜਿਹੜੇ ਜ਼ਾਲਮ ਜ਼ੁਲਮ ਕਰਨ ਵਾਲੇ ਜਰਵਾਣੇ ਤੁਰਕ ਹੈ ਨਾ, ਜਿਨ੍ਹਾਂ ਨੇ ਬਹੁਤ ਉਪਦਰਵ ਉਠਾਏ ਹੋਏ ਆ, ਉਹਨਾਂ ਦਾ ਨਾਸ਼ ਕਰਨਾ ਚਾਹੁੰਦੇ ਆ। ਤੁਰਕਾਂ ਨਾਲ ਵੈਰ ਨਹੀਂ ਸਤਿਗੁਰਾਂ ਦਾ, ਤੁਰਕ ਤਾਂ ਸਾਧ ਸੰਗਤ ਦੀ, ਗੁਰੂ ਘਰ ਦੇ ਕਿੰਨੇ ਕਿੰਨੇ ਮਰੀਦ ਸੇਵਕ ਹੋਏ ਜਿਨ੍ਹਾਂ ਨੂੰ ਬਖਸ਼ਿਸ਼ਾਂ ਦੇ ਕੇ ਨਵਾਜਿਆ, ਪਰ ਜਿਹੜੇ ਜ਼ੁਲਮ ਕਰਨ ਵਾਲੇ ਸਨ ਉਹਨਾਂ ਦਾ ਨਾਸ਼ ਕਰਨਾ ਚਾਹੁੰਦੇ ਆ ਸੱਚੇ ਪਾਤਸ਼ਾਹ।
ਅੱਗੇ ਮਿਲੇ ਸਗਨ ਸੁਭ ਹੋਏ,
ਜਦੋਂ ਅੱਗੇ ਚੱਲੇ ਆ ਬੜੇ ਸੋਹਣੇ ਅਜੀਬ ਬੜੇ ਸੁੰਦਰ ਜਿੱਤ ਦੇ ਸਾਰੇ ਦ੍ਰਿਸ਼ ਸਤਿਗੁਰਾਂ ਦੇ ਸਾਹਮਣੇ ਵਰਤੇ ਹੈ।
ਰਿਪ ਨਾਸਨ ਗੁਰ ਵਿਜੈ ਉਦੋਤ,
ਮਾਨੋ ਸਤਿਗੁਰੂ ਮਹਾਰਾਜ ਜੀ ਦੀ ਵੈਰੀਆਂ ਦੇ ਉੱਤੋਂ ਦੀ ਜਿਹੜੀ ਜਿੱਤ ਹੈ, ਵੈਰੀਆਂ ਦਾ ਨਾਸ ਹੋਣਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿੱਤ ਹੋਣੀ, ਇਹ ਮਾਨੋ ਜੇਤੀ ਅੱਗੇ ਸਾਹਮਣੇ ਪ੍ਰਗਟ ਹੋ ਰਹੀ ਹੈ, ਸ਼ੁਭ ਸੰਕੇਤ ਹਨ।
ਮਿਲੀ ਜੋਖਤਾ ਬਾਲਕ ਗੋਦ,
ਔਰ ਸਾਧ ਸੰਗਤ ਜੀ ਇੱਕ ਸਾਹਮਣੇ ਚੱਲਦਿਆਂ ਚੱਲਦਿਆਂ ਯੁਵਾ ਅਵਸਥਾ ਦੀ ਨੌਜਵਾਨ ਬੀਬੀ ਆਪਣੇ ਬੱਚੇ ਨੂੰ ਗੋਦ ਦੇ ਵਿੱਚ ਲੈ ਕੇ ਉਸ ਨੂੰ ਦੁੱਧ ਪਿਆ ਰਹੀ ਹੈ।
ਸੁਹਾਗਨ ਸਹਿਤ ਪ੍ਰਮੋਦ,
ਔਰ ਬੜੇ ਆਨੰਦ ਦੇ ਸਹਿਤ ਸੁਹਾਗ ਬੰਤੀ ਹੈ, ਆਪਣੇ ਪਤੀ ਦੇ ਸਹਿਤ ਹੈ ਜੋੜਾ।
ਸੁਰਬੀ ਬਤ ਸੁਚੰਘਾਵਤ ਠਾਂਡੀ,
ਔਰ ਉਸ ਤੋਂ ਅੱਗੇ ਗਏ ਤਾਂ ਸਾਧ ਸਿੰਘ ਜੀ ਗਾਂ ਆਪਣੇ ਬੱਚੇ ਨੂੰ ਮਿੱਠਾ ਦੁੱਧ ਚੁਗਾ ਰਹੀ ਹੈ।
ਚਾਟ ਤੇਰੇ ਦੇ ਪ੍ਰੀਤ ਬਹੁ ਬਾਡੀ,
ਬਹੁਤ ਬੱਚੇ ਨਾਲ ਪਿਆਰ ਨਾਲ ਬੱਚੇ ਨੂੰ ਚੱਟਦੀ ਹੈ ਤੇ ਬਹੁਤਾ ਪਿਆਰ ਦੁਲਾਰ ਕਰਦੀ ਹੈ ਗਾਂ।
ਸੁੰਦਰ ਗਾਉਣ ਪਾਉਣ ਤਬ ਕੀਨ,
ਔਰ ਇਸੇ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁੰਦਰ ਗਾਉਣ ਪਾਉਣ ਤਬ ਕੀਨ, ਉਦੋਂ ਬੜੀ ਸੁੰਦਰ ਪਾਉਣ ਹਵਾ ਚੱਲੀ ਜਦੋਂ ਸਤਿਗੁਰੂ ਜੀ ਚੱਲੇ ਹੈ, ਬਹੁਤ ਹੀ ਮਨ ਨੂੰ ਸੁਖ ਦੇਣ ਵਾਲੀ ਹਵਾ ਨੇ ਵੀ ਹੁਲਾਰੇ ਮਾਰੇ ਹੈ, ਬੜੇ ਮਿੱਠੇ ਅਤੇ ਸੁੰਦਰ ਸੁਗੰਧੀ ਵਾਲੀ ਹਵਾ ਚੱਲੀ
ਹੈ।
ਔਰ ਸੱਜੇ ਪਾਸੇ ਦੀ ਹੋ ਕੇ ਮਿਰਗਾਂ ਦੀ ਬੜੀ ਵੱਡੀ ਡਾਰ ਉਹ ਸਤਿਗੁਰਾਂ ਦੇ ਕੋਲ ਦੀ ਬੜੇ ਉਤਸ਼ਾਹ ਵਿੱਚ ਲੰਘਣਾ ਕੀਤਾ ਉਸਨੇ ਵੀ।
ਮ੍ਰਿਦਲ ਸ਼ਬਦ ਕੋ ਕਰਤ ਬਿਹੰਗ,
ਔਰ ਜਿਹੜੇ ਪੰਛੀ ਆ ਉਹ ਵੀ ਬੜੇ ਕੋਮਲ ਬੋਲ ਬੋਲਦੇ ਆ, ਕੋਈ ਰੁੱਖਾ ਖਰਬਾ ਬੋਲਣ ਵਾਲਾ ਕਾਂ ਵਰਗਾ ਨਹੀਂ, ਸਾਰੇ ਮਿਠਾਸ ਦੇ ਬਚਨ ਬੋਲਣ ਵਾਲੇ ਜਿਹੜੇ ਪੰਛੀ ਹੈ ਉਹ ਵੱਖ ਵੱਖ ਕੋਮਲ ਆਵਾਜ਼ਾਂ ਨੂੰ ਕੱਢਦੇ ਆਪਣੇ ਮੁੱਖ ਵਿੱਚੋਂ।
ਜੇ ਸ਼ੁਭ ਹੋਤ ਭਏ ਸੁਖ ਅੰਗ,
ਜਿੰਨੇ ਵੀ ਸਾਧ ਸੰਗਤ ਜੀ ਸ਼ੁਭ ਸੰਕੇਤ ਸਨ ਉਹ ਸਾਰੇ ਸਤਿਗੁਰਾਂ ਦੀ ਹਾਜ਼ਰ ਵਿੱਚ, ਕਿਉਂ ਕੁਦਰਤ ਦੇ ਮਾਲਕ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਭਾਈ ਸਾਹਿਬ ਜੀ ਵੀ ਐਸਾ ਅਜੀਬ ਅੱਜ ਵੀ ਇਹ ਸਾਰਾ ਵਰਣਨ ਕਰ ਰਹੇ ਹੈ, ਸੋ ਇਸ ਕਰਕੇ ਉਸ ਵਕਤ ਸਾਰੀ ਕੁਦਰਤ ਨੇ ਵੀ ਆਪੋ ਆਪਣਾ ਫਰਜ਼ ਨਿਭਾਇਆ, ਪੰਛੀਆਂ ਨੇ ਵੀ ਫਰਜ਼ ਨਿਭਾਏ ਹੈ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ। ਸੋ ਭਾਈ ਇਹ ਸਾਰੇ ਸ਼ੁਭ ਸੰਕੇਤ ਹੋਏ ਆ ਸਤਿਗੁਰਾਂ ਦੇ ਚੱਲਣ ਵਕਤ।
ਧੁੰਦ ਬਾਜਤ ਮਾਰਗ ਚਾਲੇ,
ਉਹ ਸਤਿਗੁਰੂ ਜੀ ਦੇ ਅੱਗੇ ਅੱਗੇ ਨਗਾਰੇ ਵੱਜਦੇ ਹੈ, ਨੌਬਤਾਂ ਵੱਜਦੀਆਂ ਹਨ, ਧੌਂਸੇ ਵੱਜਦੇ ਅੱਗੇ ਜਾਂਦੇ ਹੈ।
ਮਿਲੇ ਗ੍ਰਾਮ ਕੇ ਮਾਨ ਬਜਾਲੇ,
ਜਿਹੜੇ ਜਿਹੜੇ ਰਸਤੇ ਤੇ ਚੱਲ ਰਹੇ ਹੈ, ਜਿੰਨੇ ਜਿੰਨੇ ਰਸਤੇ ਵਿੱਚ ਨਗਰ ਆਉਂਦੇ ਹੈ, ਨਗਰਾਂ ਦੀਆਂ ਸੰਗਤਾਂ ਸਾਰੇ ਮਿਲ ਮਿਲ ਕੇ ਸਤਿਗੁਰੂ ਜੀ ਨੂੰ ਆਉਂਦੇ ਹੈ ਰਸਤਿਆਂ ਦੇ ਵਿੱਚ ਕਿ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਹੈ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ। ਨਗਰਾਂ ਦੇ ਲੋਕੀ ਅਤੇ ਸੰਗਤਾਂ ਅੱਗੇ ਰਸਤੇ ਵਿੱਚ ਹਾਜ਼ਰ ਹੋ ਰਹੀਆਂ ਹਨ।
ਅਰਪੈ ਭੇਟ ਧਾਏ ਕਰ ਅੱਗੇ,
ਦੌੜ ਦੌੜ ਕੇ ਅੱਗੇ ਆਉਂਦੇ ਹੈ, ਜਿੱਥੇ ਜਿੱਥੇ ਖਬਰ ਮਿਲਦੀ ਹੈ ਕਿ ਸਤਿਗੁਰੂ ਜੀ ਇਸ ਤਰਫ ਨੂੰ ਆ ਰਹੇ ਹੈ, ਨਗਰਾਂ ਦੇ ਪ੍ਰੇਮੀ ਅਤੇ ਸੰਗਤਾਂ ਦੌੜ ਦੌੜ ਕੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਤੇ ਚਰਨੀ ਲੱਗਦੀਆਂ ਹਨ।
ਪਦ ਅਰਬਿੰਦ ਸ਼ੁਭੈ ਵੱਡ ਭਾਗੇ,
ਵੱਡਿਆਂ ਭਾਗਾਂ ਵਾਲੇ ਚਰਨਾਂ ਕਮਲਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਆਪਣਾ ਮਸਤਕ ਲਾਉਂਦੇ ਹੈ, ਸਿਰ ਝੁਕਾਉਂਦੇ ਹੈ, ਹੱਥਾਂ ਨਾਲ ਸਤਿਗੁਰੂ ਜੀ ਦੇ ਚਰਨਾਂ ਦੀ ਧੂੜ ਆਪਣੇ ਨੇਤਰਾਂ ਨੂੰ ਮਸਤਕ ਨੂੰ ਲਾ ਕੇ ਵੱਡਿਆਂ ਭਾਗਾਂ ਵਾਲੇ ਬਣ ਰਹੇ ਹੈ।
ਹੇਰ ਹੇਰ ਸੁਧ ਸਭਨ ਸੁਣਾਵੇ,
ਜਿਹਨੇ ਜਿਹਨੇ ਵੀ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਉਹ ਅੱਗੇ ਜਾ ਜਾ ਕੇ ਖਬਰਾਂ ਦਿੰਦਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਏ, ਇਸ ਤਰਫ ਨੂੰ ਜਾ ਰਹੇ ਆ, ਸਾਰਿਆਂ ਨੂੰ ਖਬਰਾਂ ਹੋ ਰਹੀਆਂ ਹਨ ਸਤਿਗੁਰਾਂ ਦੇ ਜਾਣ ਦੀਆਂ।
ਵੱਡੋ ਲਾਭ ਲੱਖ ਦੌਰਤ ਆਵੇ,
ਜਿਹੜੇ ਸਤਿਗੁਰੂ ਜੀ ਦੇ ਦਰਸ਼ਨਾਂ ਦੇ ਪ੍ਰੇਮੀ ਹੈ, ਵੱਡਾ ਲਾਭ ਲੈਣ ਵਾਸਤੇ ਸਾਰੇ ਸੰਸਾਰ ਦੀਆਂ ਲੋਕ ਪ੍ਰਲੋਕ ਦੀਆਂ ਦਾਤਾਂ ਦਾ ਲਾਭ ਲੈਣ ਵਾਲੇ ਦੌੜ ਦੌੜ ਕੇ ਆਉਂਦੇ ਆ ਸਤਿਗੁਰਾਂ ਦੇ ਦਰ ਦੇ ਜਾਚਕ ਪ੍ਰੇਮੀ ਸ਼ਰਧਾਲੂ।
ਖੁਸ਼ੀ ਕਰਤ ਗਮ ਅਨੰਤ ਕਿਰਪਾਲਾ,
ਔਰ ਕਿਰਪਾ ਦੇ ਘਰ ਧੰਨ ਸਤਿਗੁਰੂ ਜੀ ਸਾਰਿਆਂ ਨੂੰ ਖੁਸ਼ੀਆਂ ਬਖਸ਼ ਰਹੇ ਹਨ, ਸਾਰਿਆਂ ਨੂੰ ਬਖਸ਼ਿਸ਼ਾਂ ਦੇ ਕੇ ਤਾਰ ਰਹੇ ਹਨ। ਆਏ ਹੋਏ ਆਜਾਂ ਨੂੰ, ਜਾਚਕਾਂ ਨੂੰ ਖਾਲੀ ਨੀ ਮੋੜਦੇ, ਸਭ ਨੂੰ ਸਤਿਗੁਰੂ ਜੀ ਬਰਕਤਾਂ ਦੇ ਨਾਲ, ਬਖਸ਼ਿਸ਼ਾਂ ਦੇ ਨਾਲ ਸਭ ਦੀਆਂ ਮਨ ਦੀਆਂ ਕਾਮਨਾ ਪੂਰੀਆਂ ਕਰਦੇ
ਲੰਘੇ ਇਸ ਵਿਦ ਪੰਥ ਵਿਸਾਲਾ।
ਇਹੋ ਸਤਿਗੁਰੂ ਜੀ ਵੱਡੇ ਰਸਤੇ ਨੂੰ ਪਏ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਨੂੰ ਚੱਲੇ ਹੈ।
ਦੋਹਰਾ ਨਦੀ ਬਿਪਾਸਾ ਤੀਰ ਪਰ,
ਚਲਦੇ ਚਲਦੇ ਸਤਿਗੁਰੂ ਜੀ ਬਿਆਸ ਨਦੀ ਦੇ ਕਿਨਾਰੇ, ਜਿੱਥੇ ਬਿਆਸ ਦਰਿਆ ਦਾ ਪ੍ਰਵਾਹ ਪਾਣੀ ਦਾ ਵਗਦਾ ਸੀ, ਉਰਲੇ ਪਾਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਿਆਸ ਦੇ ਕਿਨਾਰੇ ਪਹੁੰਚ ਗਏ ਹੈ।
ਗਰੀਬ ਨਿਵਾਜ,
ਗਰੀਬਾਂ ਨੂੰ ਨਵਾਜਣ ਵਾਲੇ, ਦੁਖੀਆਂ ਨੂੰ ਨਵਾਜਣ ਵਾਲੇ ਸੱਚੇ ਪਾਤਸ਼ਾਹ ਜੀ ਬਿਆਸ ਦਰਿਆ ਦੇ ਕਿਨਾਰੇ ਤੇ ਘੋੜਾ ਰੋਕ ਕੇ ਖੜੋ ਗਏ ਹੈ।
ਚਲਤ ਪ੍ਰਵਾਹ ਸਵੇਗ ਜਲ,
ਬੜਾ ਤੇਜ਼ੀ ਨਾਲ, ਬੜਾ ਭਰ ਕੇ ਸੁੰਦਰ ਸਵੱਛ ਜਲ ਦਾ ਪ੍ਰਵਾਹ ਬਿਆਸ ਦਰਿਆ ਦੇ ਵਿੱਚ ਵਗਦਾ ਹੈ।
ਖਰੇ ਦੇਖ ਬੇਕਾਜ,
ਸਤਿਗੁਰੂ ਜੀ ਉਸ ਜਲ ਦੇ ਪ੍ਰਵਾਹ ਨੂੰ ਵੇਖਣ ਵਾਸਤੇ ਕਿ ਕਿੰਨਾ ਨਿਰਮਲ ਸਵੱਛ ਔਰ ਦਰਿਆ ਭਰ ਕੇ ਪਾਣੀ ਦਾ ਵਗ ਰਿਹਾ ਹੈ, ਸਤਿਗੁਰੂ ਜੀ ਉਸ ਜਲ ਦੇ ਪ੍ਰਵਾਹ ਨੂੰ ਵੇਖਣ ਵਾਸਤੇ ਕੁਝ ਸਮੇਂ ਲਈ ਰੁਕੇ ਹੈ।
ਚੋ ਪਈ ਦੇਸ਼ ਜੋ ਦੁਆਬੇ ਕੋ ਤਟ ਨੀਵਾ,
ਉਸ ਵਕਤ ਸਤਿਗੁਰੂ ਜੀ ਨੇ ਕੀ ਵੇਖਿਆ ਕਿ ਦੁਆਬੇ ਦੀ ਤਰਫ ਦਾ ਜਿੱਧਰੋਂ ਆਏ ਹੈ, ਇਸ ਪਾਸੇ ਜਿਹੜਾ ਦਰਿਆ ਦਾ ਕੰਢਾ ਉਹ ਨੀਵਾਂ ਹੈ, ਨੀਵੀ ਜਗ੍ਹਾ ਹੈ।
ਮਦਰ ਦੇਸ਼ ਤਟ ਉੱਚੋ ਥੀਵਾ,
ਔਰ ਮਾਝੇ ਦੀ ਤਰਫ ਵਾਲਾ ਜਿਹੜਾ ਇਲਾਕਾ ਹੈ ਉਸ ਦਾ ਕਿਨਾਰਾ ਉੱਚਾ ਵੇਖਿਆ ਸਤਿਗੁਰਾਂ ਨੇ।
ਕਰਤ ਵਿਭਾਗ ਪ੍ਰਵਾਹ ਚਲੰਤਾ,
ਇਹ ਜਿਹੜਾ ਪਾਣੀ ਦਾ ਪ੍ਰਵਾਹ ਦਰਿਆ ਵਿੱਚ ਵਗਦਾ ਹੈ ਦੋ ਹਿੱਸੇ ਬਣਾਉਂਦਾ ਹੈ,
ਦੋਹੇ ਦੇਸ਼ ਤਟ ਦੋਹੇ ਦੇਸ਼ ਕਰੰਤਾ,
ਦੋਨੋ ਦੇਸ਼ਾਂ ਦੋਨੋ ਇਲਾਕਿਆਂ ਦੀ ਦੋਹੇ ਕਿਨਾਰੇ ਵੰਡ ਕਰਦੇ ਹੈ। ਇਧਰਲਾ ਕਿਨਾਰਾ ਦੁਆਬੇ ਨਾਲ ਜੁੜਦਾ, ਪਰਲਾ ਕਿਨਾਰਾ ਮਾਝੇ ਦੇ ਨਾਲ ਜੁੜਦਾ, ਇਉਂ ਦੋ ਦੇਸ਼ਾਂ ਦੀ ਇਹ ਮਾਨੋ ਵੰਡ ਵੀ ਕੀਤੀ ਹੋਈ ਹੈ ਇਸ ਦਰਿਆ ਨੇ।
ਤੀਰ ਪਾਰ ਕੋ ਉੱਚੇ ਹੇਰੇ,
ਸਤਿਗੁਰੂ ਜੀ ਨੇ ਪਾਰਲੇ ਕਿਨਾਰੇ ਬਿਆਸ ਦਰਿਆ ਦੇ ਪਾਰਲੇ ਕਿਨਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖਿਆ ਕਿ ਬੜਾ ਉੱਚਾ ਥਾਂ ਹੈ, ਬੜਾ ਉੱਚਾ ਟਿਕਾਣਾ ਹੈ।
ਕੇਵਟ ਆਵਾ ਤਰ ਤੇ ਸਵੇਰੇ,
ਔਰ ਉਸ ਵਕਤ ਸਾਧ ਸੰਗਤ ਜੀ ਜਿਹੜਾ ਮਲਾਹ ਸੀ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਰਲੇ ਕਿਨਾਰੇ ਬੁਲਾਉਣਾ ਕੀਤਾ। ਮਲਾਹ ਨੇ ਵੇਖਿਆ, ਪਹਿਲਾਂ ਹੀ ਤਿਆਰੀਆਂ ਕੀਤੀਆਂ ਹੋਈਆਂ ਸਨ, ਮਲਾਹ ਸਤਿਗੁਰੂ ਜੀ ਦੇ ਨੇੜੇ ਆਇਆ ਉਰਲੇ ਕਿਨਾਰੇ ਦੀ ਤਰਫ,
ਨੌਕਾ ਗਨ ਕੋ ਤੂਰਨ ਲਿਆਏ,
ਇਹ ਸਾਧ ਸੰਗਤ ਜੀ ਸਤਿਗੁਰੂ ਜੀ ਇਸ ਤਰਫ ਨੂੰ ਦਰਿਆ ਪਾਰ ਕਰ ਰਹੇ ਆ ਜਿਸ ਤਰਫ ਨੂੰ ਆਪਾਂ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸਾਧ ਸੰਗਤ ਜੀ ਇੱਧਰ ਨੂੰ ਹੁਸ਼ਿਆਰਪੁਰ ਵੱਲ ਨੂੰ ਇਸ ਤਰਫ ਨੂੰ ਆਈਦਾ ਹੈ, ਇਸ ਕਰਕੇ ਇਧਰੋਂ ਬਿਆਸ ਦਰਿਆਈ ਦੋਨੋਂ ਇਲਾਕਿਆਂ ਦੀ ਹੱਦ ਮਿੱਥਦਾ ਹੈ। ਦੂਸਰੇ ਪਾਸੇ ਸਤਲੁਜ ਤੋਂ ਬਾਅਦ ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਕਤ ਮਲਾਹ ਨੂੰ ਇਸ਼ਾਰਾ ਕਰਕੇ ਬੁਲਾਇਆ ਅਤੇ ਮਲਾਹ ਆਇਆ ਬੇੜੀਆਂ ਲੈ ਕੇ ਸਤਿਗੁਰਾਂ ਨੂੰ ਪਾਰ ਕਰਾਉਣ ਵਾਸਤੇ।
ਹੱਥ ਬੰਦ ਬਹੁ ਬਿਨੇ ਅਲਾਏ,
ਔਰ ਖੇਵਟਾਂ ਨੇ ਭਾਵ ਮਲਾਹਾਂ ਨੇ ਸਤਿਗੁਰਾਂ ਦੇ ਅੱਗੇ ਆਪੋ ਆਪਣੀਆਂ ਬੇੜੀਆਂ ਲੈ ਕੇ ਆਏ ਤੇ ਹੱਥ ਜੋੜ ਕੇ ਬੇਨਤੀ ਕੀਤੀ। ਹਰ ਮਲਾਹ ਬੇਨਤੀ ਕਰਦਾ, ਮਹਾਰਾਜ ਮੇਰੀ ਬੇੜੀ ਵਿੱਚ ਚਰਨ ਪਾਓ, ਮੇਰੀ ਬੇੜੀ ਵਿੱਚ ਸਵਾਰ ਹੋ, ਇਉ ਹੱਥ ਬੰਨ ਕੇ ਬੇਨਤੀਆਂ ਕਰਦੇ ਹਨ ਬੇੜੀਆਂ ਚਲਾਉਣ ਵਾਲੇ।
ਚੜ ਤਰਨੀ ਪਰ ਪਾਰ ਪਰੇ ਹੈ,
ਇਉ ਸਤਿਗੁਰੂ ਜੀ ਬੇਨਤੀ ਪ੍ਰਵਾਨ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਲਾਹਾਂ ਨੂੰ ਧੀਰਜ ਬਖਸ਼ ਰਹੇ ਹੈ ਕਿ ਭਾਈ ਸਾਰੀਆਂ ਬੇੜੀਆਂ ਚ ਹੀ ਅਸੀਂ ਬੈਠਾਂਗੇ, ਭਾਵ ਇਹ ਨੀ ਮਨ ਚ ਖਿਆਲ ਕਰਨਾ ਜਿਹੜੀ ਬੇੜੀ ਚ ਗੁਰਸਿੱਖ ਬੈਠਣਗੇ ਉਹਨਾਂ ਵਿੱਚ ਵੀ ਅਸੀਂ ਵਰਤ ਰਹੇ ਹਾਂ, ਗੁਰਸਿੱਖ ਵੀ ਸਾਡਾ ਹੀ ਰੂਪ ਹਨ, ਇਸ ਕਰਕੇ ਸਾਰਿਆਂ ਦੀ ਬੇੜੀ ਦੀ ਬੇੜੀਆਂ ਦੇ ਵਿੱਚ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਵਾਹਿਗੁਰੂ ਪਰਮੇਸ਼ਰ ਅਨੇਕਾਂ ਰੂਪ ਇੱਕ ਖਿਨ ਵਿੱਚ ਧਾਰਨ ਕਰ ਸਕਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਧੀਰਜ ਦੇ ਕੇ ਬਖਸ਼ਿਸ਼ਾਂ ਕੀਤੀਆਂ, ਬੇੜੀ ਵਿੱਚ ਇੱਕ ਵਿੱਚ ਸਵਾਰ ਹੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਿਆਸ ਦਰਿਆ ਪਾਰ ਕੀਤਾ ਹੈ।
ਤਟ ਉੱਚੇ ਪਰ ਜਾਏ ਖਰੇ ਹੈ,
ਇਉਂ ਉੱਚਾ ਜਿਹੜਾ ਟਿਕਾਣਾ ਸੀ ਉੱਚੀ ਥਾਂ ਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇਲਾਕੇ ਦੀ। ਇਸ ਉੱਚੇ ਥਾਂ ਤੇ ਸਤਿਗੁਰੂ ਮਹਾਰਾਜ ਜੀ ਡਾ ਕੇ ਖੜੋ ਗਏ, ਸੱਜ ਗਏ।
ਅਪਰ ਸੁਪਟ ਜੇ ਹੈ ਸਮੁਦਾਏ,
ਜਿਹਨੇ ਹੋਰ ਵੀ ਸਾਰੇ ਸੂਰਬੀਰ ਬਹਾਦਰ ਯੋਧੇ ਸਨ ਸਤਿਗੁਰਾਂ ਦੇ ਨਾਲ ਬੇੜੀਆਂ ਤੇ ਚੜ ਕੇ ਆਏ,
ਕਰੇ ਪਾਰ ਸਭ ਤਰੀ ਚੜਾਏ,
ਸਾਰੇ ਨੂੰ ਬੇੜੀਆਂ ਤੇ ਚੜਾ ਚੜਾ ਕੇ ਮਲਾਵਾਂ ਨੇ ਪਾਰ ਕਰ ਦਿੱਤਾ, ਸਤਿਗੁਰਾਂ ਦੇ ਪਾਸ ਲੈ ਆਏ ਉਰਲੇ ਕਿਨਾਰੇ ਤੇ।
ਹੈ ਆਰ ਹੋ ਗੁਰੂ ਤਹਿ ਫਿਰੇ,
ਔਰ ਸਤਿਗੁਰੂ ਮਹਾਰਾਜ ਜੀ ਫਿਰ ਘੋੜੇ ਤੇ ਸਵਾਰ ਹੋ ਕੇ ਨਾ ਬਹੁਤ ਉੱਚੀ ਥਾਂ ਤੇ ਸਤਿਗੁਰੂ ਜੀ ਇਸ ਕਿਨਾਰੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਰ ਰਹੇ, ਆਪਣੇ ਘੋੜੇ ਨੂੰ ਘੁਮਾ ਰਹੇ ਹਨ।
ਚਾਹ ਦਿਸ਼ ਤੇ ਥਲ ਦੇਖਣ ਕਰੇ,
ਚਾਰੇ ਪਾਸਿਆਂ ਤੋਂ ਸਤਿਗੁਰਾਂ ਨੇ ਨਿਗਾਹ ਲਾ ਕੇ ਇਸ ਇਲਾਕੇ ਨੂੰ, ਇਸ ਜਗ੍ਹਾ ਨੂੰ, ਇਸ ਉੱਚੀ ਥਾਂ ਨੂੰ ਵੇਖਿਆ।
ਸਲਤਾ ਤਟ ਪਰ ਉੱਚੋ ਥੇ,
ਸਲਤਾ ਦੇ ਬਿਆਸ ਦਰਿਆ ਦੇ ਕਿਨਾਰੇ ਬੜਾ ਉੱਚਾ ਥੇ ਬਣਿਆ ਹੋਇਆ ਹੈ ਮਿੱਟੀ ਦਾ।
ਬੈਠੇ ਬਹੁ ਬਹਾਰ ਕੋ ਦੇਹ,
ਔਰ ਇੱਥੇ ਬੈਠ ਕੇ ਇਹ ਪਾਵਸ ਰੁੱਤ ਦਾ, ਵਰਖਾ ਰੁੱਤ ਦਾ ਨਜ਼ਾਰਾ, ਇਹ ਸਾਵਣ ਦੀ ਬਹਾਰ ਨੂੰ ਵੀ ਵੇਖਿਆ ਕਰਾਂਗੇ, ਬੜਾ ਸੁੰਦਰ ਥਾਂ ਹੈ।
ਇੱਕ ਦਿਸ਼ ਬਸਾ ਲੋਕ ਕਛ ਥੋਰੇ,
ਇਹ ਮਨੋਰਥ ਕੀਤਾ ਸਤਿਗੁਰੂ ਜੀ ਨੇ ਹਿਰਦੇ ਵਿੱਚ, ਇੱਕ ਦਿਸ਼ਾ ਵੱਲ ਇੱਕ ਤਰਫ ਇਸ ਥੇ ਦੇ ਥੋੜੇ ਜਿਹੇ ਲੋਕਾਂ ਦੇ ਘਰ ਸਨ ਜਿਹੜੇ ਵਸਦੇ ਸਨ।
ਉੱਪਰ ਥੇ ਸੁਨੋ ਤਰੈ ਓਰੇ,
ਤਿੰਨਾਂ ਪਾਸਿਆਂ ਤੋਂ ਬਾਕੀ ਜਿਹੜਾ ਥੇ ਸੀ ਇਹ ਖਾਲੀ ਸੀ, ਤਿੰਨਾਂ ਤਰਫਾਂ ਤੇ ਕੋਈ ਵਸੋਂ ਨਹੀਂ ਸੀ, ਇੱਕੋ ਪਾਸੇ ਥੋੜੀ ਜੀ ਵਸੋਂ ਸੀ, ਥੋੜੇ ਜੇ ਘਰ ਸਨ ਵਸਣ ਵਾਲਿਆਂ ਦੇ।
ਪੁਰ ਕੇ ਬਸਨ ਉਚਿਤ ਲਖ ਥਾਨਾ,
ਸਤਿਗੁਰੂ ਜੀ ਨੇ ਵੇਖਿਆ ਕਿ ਨਗਰ ਵਸਾਉਣ ਦੇ ਬੜੀ ਸੁੰਦਰ ਜਗ੍ਹਾ ਯੋਗ ਹੈ, ਇਹ ਸ਼ਹਿਰ ਵਸਾਉਣ ਦੇ, ਨਗਰ ਵਸਾਉਣ ਦੇ ਬਹੁਤ ਹੀ ਸੁੰਦਰ ਇਹ ਯੋਗ ਥਾਂ ਮਿਲੀ ਹੈ, ਯੋਗ ਥਾਂ ਹੈ।
ਹਿਰਦੇ ਮਨੋਰਥ ਇਹ ਉਠਾਨਾ,
ਹਿਰਦੇ ਵਿੱਚ ਇਹ ਮਨੋਰਥ ਜੀਵਾਂ ਦੀ ਪ੍ਰਾਰਬਧ ਹੈ, ਸਤਿਗੁਰੂ ਮਹਾਰਾਜ ਜੀ ਤਾਂ ਜੀਵਾਂ ਦੀ ਪ੍ਰਾਰਬਧ ਅਨੁਸਾਰ ਹੀ ਸੰਕਲਪ ਕਰਦੇ ਆ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਉੱਥੇ ਵਸਣਾ ਸੀ, ਜੁਗੋ ਜੁਗ ਵਸਣਾ, ਜੁਗੋ ਜੁਗ ਉਸ ਥਾਂ ਤੇ, ਜਿਨ੍ਹਾਂ ਨੇ ਸਤਿਗੁਰਾਂ ਦੇ ਦਰ ਦੀ ਧੂੜੀ ਆਪਣੇ ਮਸਤਕ ਨੂੰ ਲਾਉਣੀ। ਇਹ ਪਟਿਆਲਾ ਬਾਦ ਵਿੱਚ ਵਸਿਆ, ਪਰ ਇੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਔਰ ਇਹ ਧਰਤੀਆਂ ਵੱਡੇ ਵੱਡੇ ਸ਼ਹਿਰ ਵਸ ਗਈਆਂ। ਇਹ ਸਾਡੀ ਪ੍ਰਾਰਬਧ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖ ਕੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ, ਸਾਨੂੰ ਤਾਰਿਆ ਹੈ। ਇਸ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੁਭ ਸੰਕਲਪ ਹਿਰਦੇ ਵਿੱਚ ਚਿਤਵਿਆ ਕਿ ਸ਼ਹਿਰ ਵਸਾਉਣ ਦੇ ਬੜੀ ਸੁੰਦਰ ਯੋਗ ਥਾਂ ਹੈ।
ਡੇਰਾ ਤਿਸੀ ਥੇ ਪਰ ਕੀਨੋ,
ਉਸੇ ਥੇ ਉੱਤੇ ਸਤਿਗੁਰੂ ਜੀ ਨੇ ਡੇਰਾ ਲਾਇਆ, ਆਸਣ ਲਾਇਆ, ਆਪਣਾ ਟਿਕਾਣਾ ਬਣਾਇਆ ਰਹਿਣ ਵਾਸਤੇ।
ਬਿਕਤ ਬਿਪਾਸਾ ਜਲ ਸੁਭ ਚੀਨੋ,
ਔਰ ਵੇਖਿਆ ਕਿ ਨੇੜੇ ਹੀ ਬਿਆਸ ਦਰਿਆ ਦਾ ਜਲ ਵੀ ਬੜਾ ਸੁੰਦਰ ਵਗਦਾ ਹੈ, ਬਹੁਤ ਹੀ ਸੁੰਦਰ ਪਾਣੀ ਦਾ ਪ੍ਰਵਾਹ ਵੀ ਹੈ, ਪਾਣੀ ਦੀ ਵੀ ਘਾਟ ਨਹੀਂ ਆਏਗੀ ਇੱਥੇ।
ਉਤਰਿਓ ਦਲ ਸਭ ਗੁਰ ਕੋ ਆਏ,
ਸਤਿਗੁਰੂ ਜੀ ਦਾ ਦਲ ਵੀ, ਸਾਰੇ ਸ਼ਸਤਰਧਾਰੀ ਸੂਰਮੇ ਯੋਧੇ ਵੀ ਆ ਕੇ ਉਹਨਾਂ ਨੇ ਵੀ ਉਤਾਰਾ ਕੀਤਾ।
ਜਹ ਕਹਿ ਤੰਬੂ ਦੀਏ ਲਗਾਏ,
ਜਿੱਥੇ ਕਿੱਥੇ ਥਾਂ ਟਿਕਾਣਾ ਬਣਾ ਬਣਾ ਕੇ ਆਪਣੇ ਰਹਿਣ ਲਈ ਖਾਲਸਾ ਵਾਹਿਗੁਰੂ ਸਤਿਗੁਰੂ ਜੀ ਦੇ ਸੂਰਬੀਰ ਯੋਧੇ ਸਿੱਖਾਂ ਨੇ ਤੰਬੂ ਲਾ ਦਿੱਤੇ, ਆਪਣੇ ਰਹਿਣ ਵਾਸਤੇ ਤੰਬੂ ਲੱਗ ਗਏ ਗੁਰਸਿੱਖਾਂ ਦੇ।
ਸ਼ੁੱਧ ਪਾਈ ਨਰ ਜੇ ਸਭ ਗ੍ਰਾਮੂ,
ਔਰ ਨਗਰਾਂ ਦੇ ਲੋਕਾਂ ਨੂੰ ਜਿੱਥੇ ਜਿੱਥੇ ਖਬਰ ਮਿਲੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੈ, ਇਹ ਖਬਰ ਜਿੱਥੇ ਜਿੱਥੇ ਵੀ ਪਹੁੰਚੀ ਹੈ, ਇਸ ਖਬਰ ਨੂੰ, ਇਸ ਪਤੇ ਨੂੰ ਪਾ ਕੇ ਸਾਰੇ ਨਗਰਾਂ ਦੇ ਲੋਕ
ਆਏ ਦਰਸਕੀਨ ਸਭ ਰਾਮੂ,
ਸੁੰਦਰ ਤੋਂ ਸੁੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਰਿਆਂ ਨੇ ਦੀਦਾਰ ਕੀਤੇ ਔਰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦਾ ਫਲ ਪ੍ਰਾਪਤ ਕੀਤਾ। ਦੂਰੋਂ ਦੂਰੋਂ ਨਗਰਾਂ ਦੀਆਂ ਸੰਗਤਾਂ ਲਾਈਨਾਂ ਲਾ ਕੇ ਆ ਰਹੀਆਂ ਹਨ ਔਰ ਹਜ਼ੂਰ ਦੇ ਸੁੰਦਰ ਨੂਰਾਨੀ ਦਰਸ਼ਨਾਂ ਨੂੰ ਕਰ ਕਰਕੇ ਦਰਸ਼ਨਾਂ ਦਾ ਫਲ ਪ੍ਰਾਪਤ ਕਰ ਰਹੇ ਹੈ। ਸੋ ਸਾਧ ਸੰਗਤ ਜੀ, ਹੁਣ ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ।